ਹਜ਼ੂਰ ਨੇ ਮਨੁੱਖ ਨੂੰ ਉਸ ਪ੍ਰਭੂ ਦੇ ਚਰਨਾਂ ਵਿੱਚ ਜਿੱਥੇ ਅਰਦਾਸ ਕਰਨ ਦੀ ਜੁਗਤ ਦੱਸੀ ਹੈ, ਉੱਥੇ ਗੁਰੂ ਦੇਵ ਨੇ ਪਹਿਲਾਂ ਇਹ ਵੀ ਕਹਿ ਵੀ ਅਰਦਾਸ ਤੂੰ ਕਰਨੀ ਕਿਹਦੇ ਚਰਨਾਂ ਵਿੱਚ। ਸ਼ਹਿਦ ਦੇ ਅੰਮ੍ਰਿਤ ਬਚਨ ਜਦੋਂ ਪੜ੍ਹਦੇ ਹਾਂ ਤੇ ਹਜ਼ੂਰ ਨੇ ਇੱਕ ਬਚਨ ਕੀਤਾ, ਕਹਿਣ ਲੱਗੇ ਕਿ ਹਰ ਇੱਕੋ ਦਾਤਾ ਮੰਗੀਐ, ਜੇ ਤੂੰ ਅਰਦਾਸ ਕਰਨ ਤੁਰੇ ਤੇ ਚੇਤੇ ਰੱਖੀ ਹਰ ਇੱਕੋ ਦਾਤਾ ਸੇਵੀਐ, ਹਰ ਇੱਕ ਧਿਆਈਐ, ਹਰ ਇੱਕੋ ਦਾਤਾ ਮੰਗੀਐ ਮਨ ਚਿੰਦਿਆ ਪਾਈਐ, ਜੇ ਦੂਜੇ ਪਾਸੋਂ ਮੰਗੀਐ ਤਾਂ ਲਾਜ ਮਰਾਈਐ। ਹਜ਼ੂਰ ਕਹਿੰਦੇ ਨੇ ਜੇ ਤੂੰ ਮੰਗਣ ਤੁਰੇ ਸਿਮਰਨ ਕਰਨ ਤੁਰੇ ਤੇ ਕੇਵਲ ਇੱਕ ਦਾਤੇ ਨੂੰ ਸਿਮਰੀ, ਇੱਕ ਦਾਤੇ ਨੂੰ ਧਿਆਈ। ਹਜ਼ੂਰ ਕਹਿੰਦੇ ਨੇ ਜੇ ਇੱਕ ਦੇ ਪਾਸੋਂ ਝੋਲੀ ਅੱਡ ਕੇ ਮੰਗੇਗਾ ਤੇ ਮਨ ਚਿੰਦੇ ਫਲ ਪ੍ਰਾਪਤ ਹੋਣਗੇ, ਜੇ ਇੱਕ ਨਿਰੰਕਾਰ ਨੂੰ ਛੱਡ ਕੇ ਕਿਸੇ ਦੂਜੇ ਦੀ ਟੇਕ ਲੈਂਦੇ ਤੇ ਸਾਹਿਬ ਕਹਿੰਦੇ ਨੇ ਮਾਲਕ ਨੂੰ ਛੱਡ ਕੇ ਹੋਰ ਅੱਗੇ ਝੋਲੀ ਫੈਲਾਉਣ ਵਾਲਾ ਅਖੀਰ ਤੇ ਸ਼ਰਮਸਾਰ ਹੁੰਦਾ। ਧੰਨ ਗੁਰੂ ਰਾਮਦਾਸ ਜੀ ਦੇ ਤਨਾਸਰੀ ਰਾਗ ਵਿੱਚ ਅੰਮ੍ਰਿਤ ਬਚਨ ਅਸੀਂ ਪੜ੍ਹਦੇ ਇਹ ਸ਼ਬਦ ਆਰੰਭ ਹੁੰਦਾ ਹੈ। ਸਾਹਿਬ ਕਹਿੰਦੇ ਨੇ ਜਿਸ ਕਾ ਤਨ ਮਨ ਧਨ ਸਭ ਤਿਸਕਾ ਸੋਈ ਸੁਗੜ ਸਜਾਨੀ, ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ ਤੋ ਵਿਦ ਨੀਕੀ ਖਟਾਨੀ। ਇਸ ਸ਼ਬਦ ਦੇ ਰਹਾਉ ਦੇ ਬਚਨ ਕਦੀ ਪੜਿਓ ਕਿ ਅਰਦਾਸ ਕਿਹਦੇ ਚਰਨਾਂ ਵਿੱਚ ਕਬੂਲ ਹੁੰਦੀ, ਕਿਹਦੇ ਅੱਗੇ ਅਰਦਾਸ ਕਰੀ। ਧੰਨ ਗੁਰੂ ਰਾਮਦਾਸ ਕਹਿੰਦੇ ਨੇ ਖੇ ਮੇਰੇ ਮਾਲਕ ਜੀ, ਜਿਸ ਦਾ ਇਹ ਤਨ ਹੈ, ਇਹ ਮਨ ਹੈ, ਇਹ ਧਨ ਹੈ, ਮੇਰਾ ਦਾਤਾ ਕੇਵਲ ਉਹ ਇੱਕ ਹੋਈ ਏ। ਤੇ ਸ਼ਾਇਦ ਕਹਿੰਦੇ ਨੇ ਮੇਰੇ ਦੁੱਖ ਤੇ ਸੁੱਖ ਨੂੰ ਸੁਣਨ ਵਾਲਾ ਵੀ ਹੋਵੇ, ਤੇ ਜਦੋਂ ਉਹਨੇ ਦੁੱਖ ਸੁੱਖ ਨੂੰ ਸੁਣਿਆ ਤੇ ਇਹ ਸਭ ਤੋਂ ਚੰਗੀ ਵਿਧ ਬਣ ਗਈ। ਜਿਸ ਕਾ ਤਨ ਮਨ ਧਨ ਸਭ ਤਿਸਕਾ ਸੋਈ ਸੁਗੜ ਸੁਜਾਨੀ, ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ ਤੋ ਵਿਦ ਨੀਕੀ ਖਟਾਨੀ। ਅੱਗੇ ਸ਼ਾਇਦ ਕਹਿੰਦੇ ਜੀ ਕੀ ਏਕੈ ਹੀ ਪਹਿਮਾਨੀ, ਇਹਦੇ ਅਰਥ ਨੇ ਕਿ ਤੇਰੀ ਜਿੰਦ ਦੀ ਬੇਨਤੀ, ਤੇਰੇ ਜਿੰਦ ਦੀ ਵੇਦਨਾ, ਤੇਰੇ ਅੰਦਰ ਦੀ ਬੇਬਲਤਾ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰ ਤੇ ਕਬੂਲ ਹੋਵੇਗੀ। ਉਹਦੇ ਤੋਂ ਬਿਨਾਂ ਕਿਸੇ ਹੋਰ ਅੱਗੇ ਜਾ ਕੇ ਝੁਕਣਾ, ਜਿੰਨੇ ਵੀ ਤੂੰ ਯਤਨ ਕਰੇਗਾ ਸਾਰੇ ਬੇਬਲ। ਸਾਹਿਬ ਕਹਿ ਰਹੇ ਨੇ ਕਿ ਜੀ ਕੀ ਏਕੈ ਹੀ ਪੈਮਾਨੀ, ਅਵਰ ਯਤਨ ਕਰ ਰਹੇ ਬਹੁ ਤੇਰੇ ਤਿੰਨ ਤਿਲ ਨਹੀਂ ਕੀਮਤ ਜਾਣੀ, ਉਸ ਇੱਕ ਤੋਂ ਬਿਨਾਂ ਜਿਤਨੇ ਵੀ ਤੂੰ ਯਤਨ ਕਰੇਗਾ ਸ਼ਾਇਦ ਕਹਿੰਦੇ ਨੇ ਉਹਦੀ ਕੀਮਤ ਤਿਲ ਜਿਤਨੀ ਨਹੀਂ ਪੈਣੀ। ਧਿਆਨ ਦੇਣਾ, ਸਿਰਫ ਅਰਜ਼ ਕਰ ਰਿਹਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਆਧਾਰਿਤ ਕਿ ਅਰਦਾਸ ਕਰੇ ਅੱਗੇ ਕਰੀਏ। ਹਜ਼ੂਰ ਦਾ ਇੱਕ ਬਚਨ ਹੋਰ ਵੀ ਆਉਂਦਾ, ਸ਼ਾਇਦ ਕਹਿੰਦੇ ਨੇ ਖਿੱਤ ਸੇਵੀ ਖਿੱਤ ਸੰਭਲਾ, ਕਹਿੰਦੇ ਨੇ ਸਿਮਰਨ ਕਰਨਾ ਤਾਂ ਵੀ ਇੱਕ ਦਾ, ਜੇ ਸੰਭਾਲ ਕਰਨ ਵਾਲਾ ਉਹ ਵੀ ਇੱਕ ਹੈ। ਹਿੱਕ ਸੇਵੀ ਹਿੱਕ ਸੰਭਲਾ ਹਰ ਇੱਕ ਸਪੈ ਅਰਦਾਸ, ਤੇ ਸ਼ਾਇਦ ਕਹਿੰਦੇ ਨੇ ਜਦੋਂ ਅਰਦਾਸ ਕਰਨੀ ਹੈ ਤੇ ਉਦੋਂ ਵੀ ਕੇਵਲ ਉਸ ਮਾਲਕ ਦੇ ਚਰਨਾਂ ਵਿੱਚ ਕਰੀ। ਧੰਨ ਗੁਰੂ ਰਾਮਦਾਸ ਕਹਿੰਦੇ ਨੇ ਜਿਸ ਮਾਲਕ ਦੇ ਚਰਨਾਂ ਵਿੱਚ ਤੇਰੀ ਅਰਦਾਸ ਸੁਣੀ ਜਾਣੀ ਹੈ, ਤੂੰ ਉਸ ਮਾਲਕ ਦੇ ਚਰਨਾਂ ਵਿੱਚ ਕਿਉਂ ਨਹੀਂ ਬੇਨਤੀ ਕਰਦਾ। ਸੂਈ ਰਾਗ ਅੰਦਰ ਸਾਹਿਬ ਗੁਰੂ ਰਾਮਦਾਸ ਜੀ ਨੇ ਫਿਰ ਇਸੇ ਅਰਦਾਸ ਵਾਲੇ ਬਚਨ ਦੀ ਵਿਆਖਿਆ ਕੀਤੀ। ਹਜ਼ੂਰ ਕਹਿੰਦੇ ਨੇ ਕਿ ਮੈਂ ਆਪਣੇ ਮਾਲਕ ਦੇ ਚਰਨਾਂ ਵਿੱਚ ਇਸ ਕਰਕੇ ਅਰਦਾਸ ਕਰਨਾ ਆ ਕਿ ਉਹਦੇ ਵਰਗੇ ਬਲ ਵਾਲਾ ਮੈਨੂੰ ਹੋਰ ਕੋਈ ਦਿਸਿਆ ਨਹੀਂ, ਉਹਦੇ ਵਰਗੀ ਤਾਕਤ ਕਿਸੇ ਕੋਲ ਨਹੀਂ। ਤੇ ਪੁੱਛਿਆ ਧੰਨ ਗੁਰੂ ਰਾਮਦਾਸ, ਤੁਸੀਂ ਕਹਿੰਦੇ ਹੋ ਕਿ ਜੀ ਕੀ ਏਕੈ ਹੀ ਪੈਮਾਨੀ ਤੇ ਕੇਵਲ ਜਿੱਦ ਦੀ ਅਰਦਾਸ ਇੱਕ ਦੇ ਦਰ ਤੇ ਸੁਣੀ ਜਾਂਦੀ ਏ, ਤੇ ਉਸ ਇੱਕ ਕੁਲ ਕਿੰਨੀ ਕੁ ਤਾਕਤ ਏ। ਤੇ ਗੁਰੂ ਰਾਮਦਾਸ ਜੀ ਨੇ ਅਰਦਾਸ ਦੇ ਸ਼ਬਦ ਵਰਤੇ, ਕਹਿਣ ਲੱਗੇ ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸਵਾਮੀ, ਮੈਂ ਤੁਧ ਆ ਗਏ ਅਰਦਾਸ, ਜੇ ਅਰਦਾਸ ਕਰਨੀ ਏ ਤੇ ਉਸ ਮਾਲਕ ਦੇ ਚਰਨਾਂ ਵਿੱਚ ਕਰ। ਤਾਣ ਦਾ ਅਰਥ ਏ ਜਿਹੜੀ ਬਲ ਦੇਣ ਵਾਲਾ, ਜਿਹੜਾ ਰਹਿਮਤਾ ਕਰਨ ਵਾਲਾ ਹੈ। ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸਵਾਮੀ, ਮੈਂ ਤੁਧ ਆ ਗਏ ਅਰਦਾਸ, ਮੈਂ ਹੋਰ ਥਾਓ ਨਾਹੀ ਜਿਸ ਪੈ ਕਰੂੰ ਬੇਨਤੀ। ਗੁਰੂ ਰਾਮਦਾਸ ਕਹਿੰਦੇ ਨੇ ਮੈਨੂੰ ਹੋਰ ਕੋਈ ਥਾਂ ਨਹੀਂ ਦਿਸਦੀ ਜਿਹਦੇ ਕੋਲ ਜਾ ਕੇ ਆਪਣੇ ਅੰਦਰ ਦੀ ਵੇਦਨਾ ਦੱਸਾਂ, ਕਿਉਂਕਿ ਤੇਰੇ ਨਾਲੋਂ ਵੱਧ ਬਲ ਤਾਕਤ ਵਾਲਾ ਕੋਈ ਹੋਰ ਹੈ ਹੀ ਨਹੀਂ। ਮੈਂ ਹੋਰ ਤਾਂ ਨਾਹੀ, ਜਿਸ ਤੈ ਕਰੂੰ ਬੇਨਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਅਰਦਾਸ ਨੂੰ ਕਹਿੰਦੇ ਨੇ ਮੇਰਾ ਦੁੱਖ ਸੁੱਖ ਤੇਰੇ ਚਰਨਾਂ ਵਿੱਚ। ਇੱਥੇ ਹਜ਼ੂਰ ਨੇ ਜਿਹੜਾ ਅਗਲਾ ਬਚਨ ਕਿਹਾ, ਪਹਿਲਾਂ ਤਾਂ ਕਿਹਾ ਕਿ ਬਲ ਤਾਕਤ ਕੇਵਲ ਉਹਦੀ ਏ, ਤੇ ਪੁੱਛੀਏ ਗੁਰੂ ਰਾਮਦਾਸ ਉਹਦੇ ਕੋਲ ਕਿੰਨੀ ਕੁ ਤਾਕਤ ਹੈ, ਤੇ ਧੰਨ ਗੁਰੂ ਰਾਮਦਾਸ ਕਹਿੰਦੇ ਨੇ ਮਨੁੱਖ ਕੋਲ ਓਨੀ ਤਾਕਤ ਨਹੀਂ, ਮਨੁੱਖ ਅੱਗੇ ਤਤੀ ਵੀ ਝੋਲੀ ਅੱਡ ਕੇ ਮੰਗੀ ਨਾ। ਵੇਖ ਉਸ ਮਾਲਕ ਕੋਲ ਇੰਨੀ ਕੁ ਤਾਕਤ ਹੈ ਕਿ ਵਿੱਚੇ ਧਰਤੀ, ਵਿੱਚੇ ਪਾਣੀ, ਵਿੱਚ ਕਾਸ਼ਟ ਅਗਨ ਧਰੀਜੈ, ਜਿਹਦੇ ਕੋਲ ਇੰਨਾ ਬਲ ਹੋਵੇ ਕਿ ਦੋ ਵਿਰੋਧੀ ਤੱਤਾਂ ਨੂੰ ਇਕੱਠਿਆਂ ਰੱਖਣ ਦੀ ਉਹਦੀ ਸਮਰੱਥਾ ਹੈ। ਮਨੁੱਖ ਕੋਲ ਇੰਨੀ ਤਾਕਤ ਨਹੀਂ, ਜੇ ਬੇਨਤੀ ਕਰਨੀ ਹੈ ਤੇ ਇਹੋ ਜਿਹੇ ਮਾਲਕ ਦੇ ਚਰਨਾਂ ਵਿੱਚ ਕਰੀ ਜਿਹਨੇ ਪਾਣੀ ਨੂੰ ਧਰਤੀ ਵਿੱਚ, ਧਰਤੀ ਨੂੰ ਪਾਣੀ ਵਿੱਚ, ਤੇ ਲੱਕੜੀ ਅੱਗ ਵਿੱਚ ਟਿਕਾ ਕੇ ਰੱਖੀ ਤੇ ਅੱਗ ਲੱਕੜ ਵੀ ਟਿਕਾ ਦਿੱਤੀ। ਵਿੱਚੇ ਧਰਤੀ, ਵਿੱਚੇ ਪਾਣੀ, ਵਿੱਚ ਕਾਸ਼ਟ ਅਗਨ ਧਰੀਜੈ, ਬੱਕਰੀ ਸਿੰਘ ਇੱਕ ਤੈ ਥਾਂ ਰੱਖ, ਮਨ ਹਰ ਜਪ ਭਰਮ ਕੋ ਦੂਰ ਕੀਜੈ। ਉਸ ਮਾਲਕ ਦੇ ਚਰਨਾਂ ਵਿੱਚ ਕਰ ਬੇਨਤੀ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਹਜ਼ੂਰ ਨੇ ਇੱਕ ਗੱਲ ਹੋਰ ਸਪਸ਼ਟ ਕਰ ਦਿੱਤੀ। ਵੇਖੋ, ਅਰਦਾਸ ਤੋਂ ਪਹਿਲਾਂ ਧਿਆਨ ਕੇਵਲ ਉਸ ਨਿਰੰਕਾਰ ਦਾ, ਉਸ ਇੱਕ ਓਅੰਕਾਰ ਦਾ। ਹਜ਼ੂਰ ਕਹਿੰਦੇ ਨੇ ਆਮ ਤੌਰ ਤੇ ਮਨੁੱਖ ਨੂੰ ਜਦੋਂ ਕੋਈ ਲੋੜ ਭਾਸਦੀ ਹੈ ਤੇ ਕਈ ਵਾਰੀ ਉਹ ਨਿਰੰਕਾਰ ਵੱਲ ਝਾਕਣ ਦੀ, ਮਾਲਕ ਦੇ ਚਰਨਾਂ ਵਿੱਚ ਬੇਨਤੀ ਕਰਨ ਦੀ ਬਜਾਏ ਆਪਣੇ ਤੋਂ ਤਾਕਤਵਰ ਮਨੁੱਖ ਅੱਗੇ ਝੁਕਣ ਦਾ ਯਤਨ ਕਰਦਾ। ਤੇ ਗੁਰੂ ਗ੍ਰੰਥ ਸਾਹਿਬ ਨੇ ਇੱਕ ਬਚਨ ਕਿਹਾ, ਹਜ਼ੂਰ ਗੁਰੂ ਨਾਨਕ ਸਾਹਿਬ ਜੀ ਦਾ ਬਚਨ ਹੈ ਤੇ ਮਾਂਝ ਕੀ ਵਾਰ ਵਿੱਚ ਸਾਹਿਬ ਕਹਿੰਦੇ ਨੇ ਨਾ ਰਿਜਕ ਦਸਤ ਆ ਕਸੇ, ਕਹਿੰਦੇ ਨੇ ਦੇਖ ਐ ਮੇਰੇ ਮਨਾ, ਜੇ ਰੱਬ ਨੇ ਰੋਟੀ ਤੇਰੇ ਤੋਂ ਵੱਧ ਕਿਸੇ ਨੂੰ ਦਿੱਤੀ ਹੈ ਤੇ ਮਤ ਸਮਝੀ ਜੇ ਤੂੰ ਕਿਸੇ ਦੀ ਚਾਕਰੀ ਕਰ ਲੈ ਤੇ ਰੋਟੀ ਕੇਵਲ ਤੇਰੀ ਉਹਦੇ ਹੱਥ ਵਿੱਚ ਏ। ਸਾਹਿਬ ਗੁਰੂ ਨਾਨਕ ਦੇਵ ਕਹਿੰਦੇ ਜੇ ਕੋਈ ਮੈਨੂੰ ਪੁੱਛ ਕੇ ਦੇਖੇ ਤਾਂ ਰਿਜਕ ਕੇਵਲ ਇੱਕ ਮਾਲਕ ਦੇ ਹੱਥ ਵਿੱਚ ਏ, ਨਾ ਰਿਜਕ ਦਸਤ ਆ ਕਸੇ। ਇਹਦਾ ਅਰਥ ਹੈ ਰਿਜਕ ਕਿਸੇ ਹੋਰ ਦੇ ਹੱਥ ਵਿੱਚ ਨਹੀਂ, ਹਮਾਰਾ ਇੱਕ ਆਸ ਵਸੈ। ਕਹਿੰਦੇ ਨੇ ਸਾਡੇ ਅੰਦਰ ਸਾਨੂੰ ਕੇਵਲ ਇੱਕ ਦੀ ਆਸ ਹੈ, ਤੇ ਕਿਹਦੀ? ਸਾਹਿਬ ਕਹਿਣ ਲੱਗੇ ਅਸਤ ਏਕ ਬਿਗਰ ਕੋਈ, ਇੱਕ ਤੋਂ ਹੀ ਕੇਵਲ ਇੱਕ ਉਹ ਹੈ ਜਿਹਦੇ ਹੱਥ ਵਿੱਚ ਰਿਜਕ ਹੈ। ਗੁਰੂ ਤੇਗ ਬਹਾਦਰ ਜੀ ਨੂੰ ਪੜ੍ਹੋ, ਉਹ ਕਹਿੰਦੇ ਨੇ ਜੇ ਅਰਦਾਸ ਕਰਨੀ ਹੈ ਗੁਰਮੁਖਾ ਤੇ ਚੇਤੇ ਰੱਖੀ ਭਿਖਾਰੀਆਂ ਕੋਲੋਂ ਮੰਗਦੇ ਚੰਗੇ ਨਹੀਂ ਲੱਗੀਦਾ, ਮੰਗੀ ਉਹਦੇ ਤੋਂ ਜਿਹਦੇ ਸਾਰਾ ਦਰ, ਜਿਹਦੇ ਦਰ ਦਾ ਭਿਖਾਰੀ। ਸਾਹਿਬ ਦੇ ਅੰਮ੍ਰਿਤ ਬਚਨ ਨੇ ਪੜ੍ਹਦੇ ਸੀ ਸਲੋਕਾਂ ਵਿੱਚ, ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ, ਕਹੋ ਨਾਨਕ ਮਨ ਸਿਮਰ ਤੇ ਪੂਰਨ ਹੋਵੇ ਕੰਮ। ਉਸ ਦਾਤੇ ਨੂੰ ਜਪ, ਉਹਦੇ ਦਰ ਤੇ ਝੋਲੀ ਮੰਗ, ਅੱਜ ਜਿਹਨੇ ਤੇਰੀ ਝੋਲੀ ਵਿੱਚ ਦਾਤ ਪਾ ਦੇਣੀ। ਇਹ ਬਚਨ ਸਾਹਿਬ ਨੇ ਬਾਣੀ ਵਿੱਚ ਕਹੇ ਨੇ। ਤੇ ਜਦੋਂ ਕਬੀਰ ਸਾਹਿਬ ਦੇ ਅੰਮ੍ਰਿਤ ਬਚਨ ਪੜ੍ਹਨੇ, ਗੁਰੂ ਗ੍ਰੰਥ ਸਾਹਿਬ ਵਿੱਚ ਜਿਤਨੇ ਵੀ ਭਗਤ ਨੇ, ਗੁਰੂ ਸਾਹਿਬਾਨ ਨੇ, ਪੱਟ ਸਾਹਿਬਾਨਾਂ ਦੇ ਬਚਨ ਨੇ, ਗੁਰਮੁਖੋ ਹਰ ਇੱਕ ਨੇ ਕੇਵਲ ਮਾਲਕ ਦੀ ਟੇਕ ਲਈਏ, ਕਿਸੇ ਮਨੁੱਖ ਦੀ ਮੁਥਾਜੀ ਨਹੀਂ। ਕਬੀਰ ਜੀ ਦੇ ਬਾਰੇ ਜਦੋਂ ਪੜ੍ਹਨੇ ਆ, ਇੱਕ ਪਾਸੇ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਇੱਥੋਂ ਤੱਕ ਕਿ ਉੱਚੀ ਜ਼ਾਤ ਵਾਲੇ ਉਹਨੂੰ ਅੱਧੀ ਕੌਡੀ ਦਾ ਜੁਲਾਇਆ ਤੱਕ ਸ਼ਬਦ ਵਰਦੇ, ਪਰ ਜਦੋਂ ਉਸ ਗੁਰਮੁਖ ਉਸ ਮਹਾਂਪੁਰਸ਼ ਦੇ ਅੰਦਰ ਨੂੰ ਤੱਕੋ ਤੇ ਜਿਹਨੇ ਜੇ ਝੋਲੀ ਅੱਡੀ ਅਰਦਾਸ ਕੀਤੀ ਤੇ ਕੇਵਲ ਇੱਕ ਦੇ ਚਰਨਾਂ ਵਿੱਚ, ਉਹਨਾਂ ਦੇ ਅੰਮ੍ਰਿਤ ਬਚਨ ਪੜ੍ਹੇ। ਅਕਸਰ ਅਸੀਂ ਇਹ ਸ਼ਬਦ ਪੜ੍ਹਨੇ ਜਦੋਂ ਗੁਰੂ ਦੇਵ ਦੇ ਦਰਸ਼ਨ ਕਰਨੇ ਹੋਣ, ਤੇ ਉਸ ਸ਼ਬਦ ਦੇ ਇੱਕ ਇੱਕ ਬਚਨ ਨੂੰ ਕਦੀ ਵਾਚੋ ਜੇ ਅਰਦਾਸ ਕਰਨ ਦੀ ਜਾਚ ਸਿੱਖਣੀ ਏ ਤੇ ਕਬੀਰ ਸਾਹਿਬ ਦੇ ਸ਼ਬਦ ਤੋਂ ਦ੍ਰਿੜਤਾ ਲੈ। ਉਹਨਾਂ ਦਾ ਅੰਮ੍ਰਿਤ ਬਚਨ ਹੁੰਦਾ ਦਰ ਮੰਨਦੇ ਠਾਂਡੇ ਦਰਬਾਰ, ਦਰ ਮੰਨਦੇ ਠਾਂਡੇ ਦਰਬਾਰ ਦਾ ਅਰਥ ਇਹ ਮੇਰੇ ਮਾਲਕ, ਜੇ ਮੈਂ ਲੋੜਵੰਦ ਹਾਂ ਕੇਵਲ ਤੇਰੇ ਦਰ ਦਾ, ਤੇਰੇ ਤੋਂ ਬਿਨਾਂ ਕਿਸੇ ਹੋਰ ਦਰ ਦਾ ਨਹੀਂ। ਦਰ ਮੰਨਦੇ ਠਾਂਡੇ ਦਰਬਾਰ, ਤੁਝ ਬਿਨ ਸੁਰਤ ਕਰੈ ਕੋ ਮੇਰੀ ਦਰਸ਼ਨ ਦੀਜੈ ਖੋਲ ਕੇ ਵਾਹ। ਅੱਗੇ ਉਹਨਾਂ ਬਚਨ ਕੇ ਕਹਿੰਦੇ ਨੇ ਮੈਂ ਤੇਰੇ ਦਰ ਤੇ ਤਾਂ ਮੰਗਦਾ ਬਣ ਕੇ ਆਇਆ ਵਾ, ਮੈਂ ਤੇਰੇ ਬਾਰੇ ਇੱਕ ਗੱਲ ਸੁਣੀ ਹੈ ਮੇਰੇ ਮਾਲਕ ਜੀਓ, ਤੂੰ ਧਨੀਆਂ ਤੋਂ ਵੱਧ ਧਨੀ ਏ, ਤੇ ਜਿਵੇਂ ਭਾਈ ਸਾਹਿਬ ਕਥਾ ਕਰ ਰਹੇ ਸਨ ਉਹ ਮਾਲਕ ਕੰਜੂਸ ਨਹੀਂ ਕਹਿੰਦੇ ਨੇ ਤੂੰ ਇੰਨਾ ਉਦਾਰ ਚੇਤੇ ਕਿ ਜਦੋਂ ਕੋਈ ਤੇਰੇ ਦਰ ਤੇ ਝੋਲੀ ਅੜਦਾ ਤੂੰ ਉਹਦੀ ਝੋਲੀ ਵਿੱਚ ਦਾਤ ਪਾ ਕੇ ਕਦੀ ਝੂਰਦਾ ਨਹੀਂ ਤੂੰ ਦਾਤ ਦੇ ਕੇ ਪ੍ਰਸੰਨ ਹੁੰਦਾ। ਉੱਥੇ ਭਗਤ ਸਾਹਿਬ ਨੇ ਇਹੀ ਬੇਨਤੀ ਕੀਤੀ ਕਿ ਮੰਗਣਾ ਹੈ ਤਾਂ ਫਿਰ ਕਹੀਂ ਕਿ ਤੁਮ ਧਨ ਧਨੀ ਉਦਾਰ ਤਿਆਗੀ ਸਰਵਨਨ ਸੁਨੀਅਤ ਜਸ ਤੁਮਾਰ। ਅਗਲਾ ਸ਼ਬਦ ਦੇਖੋ ਦ੍ਰਿੜਤਾ ਵਾਲਾ ਕਹਿੰਦੇ ਨੇ ਮੰਗੂ ਕਾਹੇ ਰੰਗ ਸਭ ਦੇਖੋ ਕਹਿੰਦੇ ਕਿਹਦੇ ਦਰ ਤੋਂ ਜਾ ਕੇ ਮੰਗਾਂ ਕਿਹਦੇ ਚਰਨਾਂ ਵਿੱਚ ਬੇਨਤੀ ਕਰਾਂ। ਮੈਨੂੰ ਸਮਝ ਪੈ ਗਈ ਹੈ ਤੇਰੇ ਤੋਂ ਬਿਨਾਂ ਦਾਤਾ ਕੋਈ ਨਹੀਂ ਬਾਕੀ ਸਾਰੇ ਗਰੀਬ ਕੰਗਾਲਾਂ ਦੇ ਟੋਲੇ ਤੁਰੇ ਫਿਰਦੇ ਨੇ ਮੈਂ ਤੇਰੇ ਦਰ ਤੋਂ ਮੰਗਣਾ ਜਿਹਨੇ ਕਿਸੇ ਦਰ ਤੋਂ ਅੱਗੇ ਕਦੀ ਮੰਗਿਆ। ਤੁਮ ਧਨ ਧਨੀ ਉਦਾਰ ਤਿਆਗੀ ਸਰਵਨਨ ਸੁਨੀਅਤ ਜਸ ਤੁਮਾਰ ਮੰਗੂ ਕਾਹੇ ਰੰਗ ਸਭ ਦੇਖੂ ਤੁਮ ਹੀ ਤੇ ਮੇਰੋ ਨਿਸਤਾਰ। ਕਹਿੰਦੇ ਫਿਰ ਕਈਆਂ ਨੂੰ ਤਾਰੇ ਜੈ ਦਿਓ ਨਾਮਾ ਬਿਪ ਸੁਦਾਮ ਤਿੰਨ ਕੋ ਕਿਰਪਾ ਭਈ ਹੈ ਅਪਾਰ ਜੇ ਅਰਦਾਸ ਕਰਨੀ ਆ ਤੇ ਮਨਾ ਉਹਦੇ ਚਰਨਾਂ ਵਿੱਚ ਕਰੀ ਕਹਿ ਕਬੀਰ ਤੁਮ ਸਮਰੱਥ ਦਾਤੇ ਕਹਿ ਕਬੀਰ ਤੁਮ ਸਮਰੱਥ ਦਾਤੇ ਚਾਰ ਪਦਾਰਥ ਦੇਤ ਨਾ ਬਾਰ ਤੂੰ ਚਾਰ ਪਦਾਰਥ ਦਿੰਦਿਆ ਦੇਰੀ ਨਹੀਂ ਕਰਦਾ। ਭਗਤ ਸਾਹਿਬ ਨੇ ਇੱਕ ਹੋਰ ਬਚਨ ਕੇ ਕਹਿੰਦੇ ਨੇ ਦੇਖੋ ਜੇ ਮੰਗਣ ਹੀ ਲੱਗਾਂ ਕਈ ਵਾਰੀ ਵੈਸੇ ਉਹ ਸ਼ਬਦ ਪੜ੍ਹੇ ਅੱਜ ਵਿਸ਼ਾ ਇਵੇਂ ਕਿ ਕਿਹਦੇ ਦਰ ਤੇ ਅਰਦਾਸ ਕਰਨੀ। ਭਗਤ ਜੀ ਕੱਖਾਂ ਦੀ ਕੱਚੀ ਕੁੱਲੀ ਵਿੱਚ ਰਹਿਣ ਵਾਲਾ ਉਹ ਕਹਿੰਦਾ ਤੇਰੇ ਤੋਂ ਬਿਨਾਂ ਸਭ ਕੰਗਾਲ ਨੇ ਤੇ ਜਦੋਂ ਉਹਨਾਂ ਨੇ ਮੰਗਣ ਦੇ ਬਚਨ ਕਹਿ ਕਹਿੰਦੇ ਨੇ ਮਾਲਕ ਕਿਸੇ ਮਨੁੱਖ ਦੇ ਦਰ ਤੇ ਜਾ ਕੇ ਮੰਗਾਂ ਤੇ ਸੋਚਣਾ ਵਾ ਏਦੂ ਮੰਗਣ ਨਾਲੋਂ ਤਾਂ ਮੌਤ ਚੰਗੀ। ਕਦੀ ਸ਼ਬਦ ਉਹਨਾਂ ਦੇ ਪੜ੍ਹੇ ਯਤਨ ਕੀਤਾ ਜੇ ਉਹਨਾਂ ਦੇ ਕੁਝ ਬਚਨ ਆਪ ਨਾਲ ਸਾਂਝੇ ਕਰਾਂ। ਜਦੋਂ ਮਨੁੱਖ ਦੇ ਦਰ ਤੇ ਅਰਦਾਸ ਕਰੀਏ ਤੇ ਉਹੀ ਭਗਤ ਸਾਹਿਬ ਕਹਿੰਦੇ ਨੇ ਰੇ ਜੀ ਨਲਾਜ ਲਾਜ ਤੋਂ ਹੀ ਨਾ ਹੀ ਲਾਜ ਦਾ ਅਰਥ ਅਖਰੀ ਅਰਥ ਕਿ ਸ਼ਰਮ ਆਉਣੀ। ਕਹਿੰਦੇ ਨੇ ਖੇ ਨਲਾਜ ਬੇਸ਼ਰਮ ਜਿੰਦੇ ਤੈਨੂੰ ਕੋਈ ਸ਼ਰਮ ਨਹੀਂ। ਕਹਿੰਦੇ ਨੇ ਹਰ ਤਜ ਕੱਤ ਕਾਹੂ ਕੇ ਜਾਈ ਉਸ ਕਰਤੇ ਪੁਰਖ ਵਾਹਿਗੁਰੂ ਨੂੰ ਛੱਡ ਕੇ ਜਿੰਦੇ ਕਿਸੇ ਹੋਰ ਦੇ ਦਰ ਤੇ ਮੰਗਣ ਜਾਣੀ ਪਈ ਏ ਜਾਂ ਤਾਂ ਠਾਕੁਰ ਉੱਚਾ ਹੋਈ ਸੋ ਜਨ ਪਰ ਕਰ ਜਾਤ ਨਾ ਸੋਈ। ਜਿਹਦਾ ਮਾਲਕ ਇੰਨੇ ਸਮਰੱਥ ਹੋਣ ਤੇ ਉਹ ਕਿਸੇ ਹੋਰ ਦੇ ਦਰ ਤੇ ਜਾ ਕੇ ਮੰਗੇ ਉਹਨੂੰ ਲਾਜ ਆਉਣੀ ਚਾਹੀਦੀ। ਜਦੋਂ ਪੜ੍ਹਿਆ ਇਹ ਸ਼ਬਦ ਤੇ ਦੂਜੇ ਪਾਸੇ ਸੋਰਠ ਰਾਜ ਵਿੱਚ ਬਚਨ ਪੜ੍ਹਿਆ ਇੱਥੇ ਕਹਿੰਦੇ ਨੇ ਦੂਜੇ ਦਰ ਤੋਂ ਮੰਗਣ ਜਾਣਾ ਤੇ ਸ਼ਰਮ ਆਉਂਦੀ ਏ ਤੇ ਜਦੋਂ ਮਾਲਕ ਦੇ ਚਰਨਾਂ ਵਿੱਚ ਮੰਗਣ ਗਏ ਕਹਿਣ ਲੱਗੇ ਮਾਲਕਾ ਮਾਧੋ ਕੈਸੀ ਬਣੇ ਤੁਮ ਸੰਗੇ ਇੱਥੇ ਵੀ ਸੰਗੇ ਦਰ ਤੋਂ ਲੱਜੇ ਸ਼ਰਮ ਆਉਣੀ। ਕਹਿੰਦੇ ਨੇ ਕਿਸੇ ਦੂਜੇ ਦਰ ਤੋਂ ਮੰਗਾਂ ਤਾਂ ਜਿੱਦ ਨੂੰ ਸ਼ਰਮ ਆਉਂਦੀ ਏ ਤੇ ਜਦੋਂ ਦੇਣ ਵਾਲਾ ਤੂੰ ਏ ਜੇ ਆਪ ਨਹੀਂ ਦਏਗਾ ਤੇ ਮੈਨੂੰ ਕੋਈ ਸ਼ਰਮ ਨਹੀਂ ਮੈਂ ਆਪਣੀ ਜ਼ਬਾਨ ਤੋਂ ਬੋਲ ਕੇ ਤੇਰੇ ਤੋਂ ਮੰਗ ਲਵਾਂਗਾ। ਇਹਦਾ ਮਤਲਬ ਕਿ ਭਗਤ ਨੂੰ ਸੰਗ ਆਉਂਦੀ ਏ ਮਨੁੱਖ ਦੇ ਦਰ ਤੋਂ ਮੰਗਦਿਆਂ ਨਿਰੰਕਾਰ ਦੇ ਦਰ ਤੋਂ ਮੰਗਦਿਆਂ ਸ਼ਰਮ ਨਹੀਂ। ਕਹਿੰਦੇ ਨੇ ਮਾਧੋ ਕੈਸੀ ਬਣੇ ਤੁਮ ਸੰਗੇ ਆਪ ਨਾ ਦੇਵੋ ਤਾਲੇ ਉਹ ਮੰਗੇ ਦੋ ਸਿਰ ਮੰਗੂ ਚੂਨਾ ਪਾਓ ਘਿਓ ਸੰਗ ਲੂਨਾ ਅੱਧ ਸਿਰ ਮੰਗੂ ਦਾਲੇ ਮੋਕੋ ਦੋਨੋਂ ਵਕਤ ਜਵਾਲੇ ਖਾਟ ਮੰਗੂ ਚੋਪਾਈ ਸਰਹਾਨਾ ਅਵਰਤ ਲਾਈ ਉਪਰ ਕੋ ਮੰਗੂ ਖੀਂਦਾ ਤੇਰੀ ਭਗਤ ਕਰੇ ਜਨ ਖੀਂਦਾ ਛੋਟੀਆਂ ਛੋਟੀਆਂ ਵਸਤੂਆਂ ਵੀ ਮੰਗਦੀਆਂ ਸ਼ਰਮ ਨਹੀਂ ਕਿਉਂਕਿ ਮਾਲਕਾ ਮੈਂ ਤੇਰੇ ਤੋਂ ਬਿਨਾਂ ਕਿਸੇ ਹੋਰ ਦਰ ਤੇ ਅਰਦਾਸ ਨਹੀਂ ਕਰਨੀ। ਤੀਜਾ ਪ੍ਰਮਾਣ ਉਹਨਾਂ ਦੇ ਅੰਮ੍ਰਿਤ ਬਚਨ ਵਿੱਚੋਂ ਤੇ ਇੰਝ ਲੱਗਦਾ ਕਿ ਜਿਵੇਂ ਕਿਸੇ ਹੰਕਾਰੀ ਬੰਦੇ ਨੇ ਕਬੀਰ ਸਾਹਿਬ ਨੂੰ ਪੈਦਲ ਜਾਂਦਿਆਂ ਕੋਈ ਮਸ਼ਕਰੀ ਕੋਈ ਟਾਂਚ ਲਾਈ ਹੋਵੇ ਤੇ ਉਸ ਪੰਕਤੀ ਨੂੰ ਪੜ੍ਹਦਿਆਂ ਪ੍ਰਤੀਤ ਇੰਝ ਹੁੰਦਾ ਹੰਕਾਰੀ ਦਾ ਨਾਂ ਨਹੀਂ ਪਰ ਸ਼ਬਦ ਜ਼ਰੂਰ ਵਰਤੇ ਨੇ। ਕਬੀਰ ਸਾਹਿਬ ਦੇ ਅੰਮ੍ਰਿਤ ਬਚਨਾਂ ਵਿੱਚ ਉਹਨਾਂ ਨੇ ਇੱਕ ਬਚਨ ਕਿਹਾ ਕਹਿੰਦੇ ਨੇ ਹੰਕਾਰ ਵਿੱਚ ਮਸਤ ਹੋਏ ਮਦਹੋਸ਼ ਹੋਏ ਬੰਦੇ ਕਾਹਦਾ ਮਾਣ ਕਰਨੇ ਕਿ ਤੇਰੇ ਘਰ ਅੰਦਰ ਹਾਥੀ ਘੋੜੇ ਨੇ ਤੇਰੇ ਘਰ ਅੰਦਰ ਲੱਖਾਂ ਦੇ ਹਿਸਾਬ ਨਾਲ ਲਸ਼ਕਰ ਹੈ ਪਰ ਇੱਕ ਗੱਲ ਚੇਤੇ ਰੱਖੀ ਕਹਿ ਕਬੀਰ ਮਦਨ ਕੇ ਮਾਤੇ ਖਿਰਦੈ ਦੇਖ ਵਿਚਾਰੀ। ਕਹਿੰਦੇ ਨੇ ਆਪਣੇ ਖਿਰਦੇ ਨੂੰ ਪੁੱਛ ਕੇ ਦੇਖ ਤੁਮ ਕਰ ਲਾਖ ਕੋਟ ਅਸਵ ਹਸਤੀ ਤੇਰੇ ਘਰ ਅੰਦਰ ਲੱਖਾਂ ਕਰੋੜਾਂ ਹਾਥੀ ਹੋਣਗੇ पर प्यारिया हम घर एक मुरारी मेरे घर परमेश्वर टिकया जिहड़ा तेरे वर्गे करोड़ां नूं अख चमकण विच बना भी सकदा ते खत्म भी कर सकदा। इहदा मतलब कि भगत नूं इन्ना दृढ़ विश्वास है जे अरदास करनी है ते केवल एक मालक दे चरणां विच गुरु ग्रंथ साहिब दी बाणी दे आधार ते। भाई साहिब भाई गुरदास ने एक बचन कहा, कहिंदे ने दाता ओ ना मंगिया फिर मंगण जाइए, खोशा शाह ना की चई फिर पछोताइए। तन गुरु नानक साहिब जी दे जीवन नूं पढ़ो, साहिब गुरुदेव एम ना बाद मिले नी, गुरु नानक साहिब तो लैके ते तन गुरु गोबिंद सिंह सच्चे पातशाह मिसलां दा समा तकिए राजलिया गुरमुखां नाल विचार चली। सिख अंदर इन्नी कु दृढ़ता गुरु ने भरी सी कि मालक दे दर तो गुरु दे दर तो किसे होर दर ते अरदास भी करनी। साहिब तन गुरु नानक साहिब जी एना बाद बाबर नूं मिले नी, इत्थे गुरु साहिब दे जदों दीदार कीते ते उन्हें एक शब्द वरत्या सी, कहिंदा फकीर बाबा दो गल्लां कहियां, कहिंदा एक तां मैनूं पता हुंदा जे तेरे वर्गा भारी महापुरश इस धरती ते वे ते मैं कदी इत्थे वार ना करदा। दूजी गल उहने कही, कहिंदा हे फकीर देख मेरे कोल अज एमनाबाद दी दौलत दे ढेर भरे पए ने, तू जो भी मंगेगा मुंह मंगी मरा तेरी झोली विच पाऊंगा, कुछ मंग तां सही। वाह मेरे सतगुरु उत्थे शब्द वरते सिखा, तू किदे दर तो मंगना। बाबर कहिंदा कुछ मंग, ते साहिब कहिंदे ने मंगना होवेगा ते एक तो मंगांगा, मंगतियां दे दर तो मंगदे कोई चंगे नहीं लगेगा। वो फिर पूछदा है मंगतियां दे दर तो मंगते, ते साहिब ने उत्थे अगला शब्द वरतिया सी, केवल मंगतियां दे दर दा मंगता नहीं, तू ओ बेसबर मंगता है जिदे अंदर नूं तृप्ति नहीं। उत्थे जन्म साखी विच एक बचन आया, कह लगे सुन कह नानक सुन बाबर वीर। जन्म साखी दा बचन है गुरु ग्रंथ साहिब विच नहीं कि सिख ने मंगना कितों भी, कह लगे कह नानक दर ते गुरु नानक साहिब कहिंदे पए ने सुन बाबर वीर, मीर दर ते ओ बादशाह बाबर तुझ ते मांगे सो अहमक फकीर। अहमक दा अर्थ हुंदा है मूर्ख, कहिंदे ने तेरे वर्गे लुटेरे तो मंगण वाला फकीर सब तो वध मूर्ख है, जे मंगना होवेगा ते मैं इको बेनती करांगा कि दद्दा दाता एक है सब को देवनहार, देंदा तोट ना आवी अगणत भरे भंडार। तेरे दर तो मंगना तेरे कोलो मंगना आप दी मूर्खताई। सोचना वा जे बाबर नूं बाबा जी मिलदे ने ते कहिंदे ने ओ बाबर वीर तेरे दर तो मंगण वाला बुद्धिहीन होवेगा मूर्ख होवेगा, ते जदों मेरा ओही बाबा कृपाण पा लैंदा कलगी सजा लैंदा उत्थे अहमदाबाद हिंदुस्तान दे तख्त ते बहण वाले नूं कहिंदा तू मंगतियां दा मंगता है, ते जदों जफरनामा लिखदे ने एक शब्द वरतदे ने गुरुदेव। ते मैं पिछले दिन एक अर्ज कीती सी कदी गुरु गोबिंद सिंह जी दे जफरनामे नूं पढ़िए ते एक गल दी दृढ़ता झलक के बाहर निकलदी पई है कि मेरा दाता चिट्ठी लिखदिया इन्ना कु विवाद ते इन्ने कु सीधे लफ्ज वरते ने कि औरंगजेब की रत्ती भर भी कान नहीं। अर्ज कीती सी कि आम कोई बादशाह नूं चिट्ठी लिखदा लड़ाई कोई हुंदी ते सुलह करन वास्ते कहिंदा कि बादशाह मैं तां बिल्कुल भी तेरे सिपाहियां दा कुछ नहीं बिगाड़िया, मैं तां यतन कीता सी सुलह लई। मेरे गुरु गोबिंद सिंह जदों चिट्ठी लिखदे ने उहदे विच इक शब्द लिखे है, कहिण लगे औरंगजेब मैनूं जिंदगी ते इक अफसोस है। इको शब्द वरते अफसोस लई गुरु गोबिंद सिंह जी ने, कहांगे भी वो अफसोस कहना ते जफरनामे भी शब्द ते औरंगजेब नूं मुखातब करके कहिंदे ने जदों चमकौर दी जंग हुंदी पई सी ना ते तेरे टिड्डी दल दे दो आदमियां ने चमकौर दी गड़ी नूं पौड़ी ला के मैनूं जिंदियां पकड़ दा यतन कीता, एक नूं तीर बख्शिया एक दे सिर ते गुरज मैं टिका दित्ती। कहिंदे ने मैनूं सिर्फ एक अफसोस है कि तेरी फौज दा तीजा जरनैल ख्वाजा मरदूद ओ दो साथियां नूं डिगदियां देख के दौड़ के चगला गया, जे किते ओदा चेहरा मैनूं दिस पैंदा ते एक तीर मैं ओदी छाती विच वी बख्श देना सी। इहदा मतलब भै ने साहब ने उत्ते शब्द वरते कहन लगे दरेगा दरेगा अगर रूवे वो दीद में जे किते मैनू वो दिस पैंदा इको अफसोस है कि ओदा चेहरा मैनू दिसया नहीं दरेगा अगर रूवे वो दीद में बा यक तीर लाचार बख्शीद में दिसदा ते सही बा यक तीर दा ते इको तीर मैं ओदी छाती विच परो के ओनू भी सदा लिसवा देना सी इहदा मतलब कि का नहीं उत्थे जिहड़े मंगण दी गल साहिब ने कही ना शब्द वरते है कहन लगे अमा बख्श हे मेरे वाहगुरु तू अपने दर ते डिग्या होयां दी लाज रखण वाला अमा बख्श बख्शंदा ओ दस्तगीर हालांकि औरंगजेब नूं लोक दस्तगीर ते आलमगीर कहिंदे ने पर मेरा दसवां नानक धन गुरु गोबिंद सिंह कह रहे ने अमा बख्श बख्शंदा ओ दस्तगीर हे मेरे वाहगुरु तू अपने दर ते डिग्या होयां दी लाज रखण वाला है ते कृपा कर बख्शिंद मेरी बांह तू पकड़नी है तू डिग्या होयां दीआं बांहां भी पकड़ ले अमा बख्श बख्शंदा ओ दस्तगीर फिर कहन लगे खता बख्श हे वाहगुरु तू गुनाह भी बख्श मैं रोजी देखो तेरे दर तो जीवां नूं रिज़्क मिलदा है दिल पजीर पजीर दर ते प्यारा लगण वाला तू इन्ना बख्शिंद है कि जिहड़ा एक वारी तेरे चरणां विच ढह पै तू ओहदे दिल नूं अत दा प्यारा लगदा इहदा मतलब कि मंगणा ते केवल एक दाते दे चरणां विच अरदास करी ओहदे तों बिना होर किसे अगे नहीं हां जदों होर दी गल चली ते धन गुरु ग्रंथ साहिब ने एक बचन कहा कहिंदे ने किसे बंदे दे दर ते बेनती ना करी पुछया महाराज ओहदे कोल दौलत ओहदे घर अंदर सुख बड़ा कहिंदे ने नहीं केवल ओहदे चेहरे हसदे होए नूं मत तकी साहिब कहिंदे ने जिस मानस तै करूं बेनती सो अपने दुख भरिया जिस बंदे अगे मैं बेनती करन चलिया अरदास करन चलिया वा हजूर कहिंदे ने ओह तां पहलां अपने दुख नाल भरिया पिया जिस मानस तै करूं बेनती सो अपने दुख भरिया पार ब्रह्म जिन्हें हृदय आराध्या तिन भव साधर करिया जे बेनती करनी है ते एक मालिक दे चरणां विच खैर जिहड़ी अर्ज करनी चाहना वा गुरु ग्रंथ साहिब ने कहा कि अरदास केवल मालिक दे चरणां विच हुण सवाल पैदा होवेगा अरदास सिखां ने कदों तो आरंभ कीती गुरु ग्रंथ साहिब दी बाणी दे लिहाज साहिब दे अमृत बचना मुताबक के गुरु देव आप ही अरदास करदे सन गुरु ग्रंथ साहिब च बेअंत शब्द ऐसे ने जिहड़े केवल अरदास रूप ने जदों आपां शब्द पढ़ने हां साहिब दे अमृत बचन के बद वक्त हम चू वकील गाफिल बे नजर बेबाक नानक बगोयद जन तुरा तेरे चाकरा पा खाक बेनती दे शब्द ने रोज शाम नूं असीं पढ़ने हां के अंतर जामी पुरख विधाते शरदा मन की पूरे नानक दास ऐ सुख मांगै मोको कर संतन की धूरे ए बेनती दे शब्द ने जदों पढ़ने हां विसर नाहीं दा तार अपना नाम देवो गुण गावां दिन रात नानक चाहो एवो ये सारे शब्द जेड़े ने अगे अर्ज करांगा केड़े केड़े शब्द किस बेनती रूप अंदर ने सिख विद्वान कहिंदे ने कि अरदास दे मुढ नूं बन्नण दी गल करदे आ कहिंदे ने धन गुरु नानक देव सच्चे पातशाह जदों तलवंडी तो सुल्तानपुर नूं आए ने ते राय गुदार ने तोरदिआं हजूर नूं एक दिन पहलां अपने घर आउण लई बेनती कीती सी पुरातन जन्म साखी विच लिखे है कि राय बुलार हजूर नूं अपने घर लै गया ते जदों सतगुरु विद्या होण लगे ते इस बजुर्ग ने पल्ला पा के बेनती कीती सी हे गुरु नानक साहिब शब्द सन कि हे खुदा दे नूर इस बुढ़े प्रति कोई अपना उपदेश दे जाओ पता नहीं कदों परत के आओ दीदार होण ते साहिब ने अपने सिख नूं पहला उपदेश दिता सी कहन लगे राय जी ध्यान रखियो अल्लाह दे चरणा दा जिथे अपना बल इते शब्द सन जिथे अपना बल अपनी ताकत अपनी सियाणप अपनी चतुराई कम ना दे ते पल्ला पा के निरंकार दे चरणा दी जोदड़ी करियो ते मेरा मालक बौड़ी करेगा पहली बारी क्या कि अरदास करियो धन गुरु ग्रंथ साहिब जी दी बाणी विचों ਹਜ਼ੂਰ ਨੇ ਬਚਨ ਪੁਛਕਿਆ, ਉਸ ਤੋਂ ਅੱਗੇ ਅਸੀਂ ਤੁਰਨੇ। ਸਹਿਜ ਗੁਰੂ ਕਲਗੀ ਵਾਲੇ ਸੱਚੇ ਪਾਤਸ਼ਾਹ ਜੀ ਦਾ ਵੇਲਾ ਆਉਂਦਾ, ਅਰਦਾਸ ਕਰਨ ਦਾ ਢੰਗ ਕੀ ਅੱਗੇ ਅਰਜ਼ ਕਰਨੀ। ਕੁਝ ਕਹਿੰਦੇ ਨੇ ਜਿਹੜੀ ਅਰਦਾਸ ਆਪਾਂ ਹੁਣ ਕਰ ਰਹੇ ਹਾਂ ਇਹਦਾ ਮੁੱਢ ਸਤਿਕਾਰਯੋਗ ਸ਼ਹੀਦ ਭਾਈ ਮਨੀ ਸਿੰਘ ਹੋਰਾਂ ਨੇ ਬੰਨਿਆ ਸੀ। ਕੁਝ ਕੁ ਗੁਰਮੁਖ ਵਿਦਵਾਨ ਕਹਿੰਦੇ ਨੇ ਨਹੀਂ ਕਿ ਉਹਦੇ ਸੰਬੰਧੀ ਕੋਈ ਲਿਖਤੀ ਸਾਨੂੰ ਸਬੂਤ ਨਹੀਂ ਮਿਲਦੇ, ਪਰ ਹਾਂ ਦੋ ਕੁ ਪੁਰਾਤਨ ਖਰੜੇ ਮਿਲੇ ਗੁਟਕੇ ਨੇ ਜਿਨ੍ਹਾਂ ਵਿੱਚ ਪੁਰਾਤਨ ਸਿੱਖਾਂ ਦੀ ਅਰਦਾਸ ਦਾ ਜ਼ਿਕਰ ਕੀਤਾ। ਉਹਦੇ ਵਿੱਚ ਅਰਦਾਸ ਦਾ ਜ਼ਿਕਰ ਕਰਦਿਆਂ ਦੋ ਉਹਨਾਂ ਨੇ ਉਦਾਹਰਣਾਂ ਦਿੱਤੀਆਂ ਨੇ ਕਿ ਸਿੱਖ ਉਦੋਂ ਅਰਦਾਸ ਵਿੱਚ ਕਿਹੜੇ ਸ਼ਬਦ ਵਰਤਦੇ ਸਨ। ਗਿਆਨੀ ਹਰਬੰਸ ਸਿੰਘ ਹੋਰਾਂ ਨੇ ਖਾਸ ਕਰਕੇ ਇਹ ਦੋ ਉਦਾਹਰਣਾਂ ਦਿੱਤੀਆਂ ਨੇ। ਕਹਿੰਦੇ ਨੇ ਉਦੋਂ ਸਿੱਖ ਅਰਦਾਸ ਕਰਦੇ ਸਨ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੈ ਕੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਥੈ ਸਭ ਤੁਕ ਜਾਏ, ਤੇਗ ਬਹਾਦਰ ਉੱਤੇ ਸਿਮਰੀਐ ਲਿਖੇ। ਕਹਿਣ ਲੱਗੇ ਤੇਗ ਬਹਾਦਰ ਸਿਮਰੀਐ ਘਰ ਨੌਨਿਤ ਆਵੈ ਧਾਏ। ਇੱਥੋਂ ਅੱਗੇ ਸੰਵਾਪਤੀ ਸ਼ਬਦ ਕੀ ਸਨ ਇੱਥੋਂ ਅੱਗੇ, ਇੱਥੋਂ ਕਹਿ ਕੇ ਫਿਰ ਬਚਨ ਅੱਗੇ ਕਹਿਣਾ, ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਸਾਹਿਬ ਜੀ ਬੋਲੋ ਜੀ ਵਾਹਿਗੁਰੂ। ਇਹਦਾ ਮਤਲਬ ਉਹ ਕਹਿੰਦੇ ਨੇ ਝਲਕ ਪੈਂਦੀ ਏ ਕਿ ਗੁਰੂ ਤੇ ਅਗਲੀ ਪੰਕਤੀ ਹੁੰਦੀ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਕਾ ਧਿਆਨ ਡਰ ਕੇ ਬੋਲੋ ਜੀ ਵਾਹਿਗੁਰੂ, ਤੇ ਤੀਜਾ ਸ਼ਬਦ ਹੁੰਦਾ ਹੁੰਦਾ ਸੀ ਸ੍ਰੀ ਅੰਮ੍ਰਿਤਸਰ ਸਾਹਿਬ, ਸ੍ਰੀ ਤਰਨ ਤਾਰਨ ਸਰਬ ਦੁੱਖਾਂ ਕੇ ਨਿਵਾਰਨ ਸਾਹਿਬ ਜੀ ਕਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਤੀਜਾ ਸ਼ਬਦ ਇਹ ਵਰਤਦੇ ਸਨ। ਉਸ ਤੋਂ ਅੱਗੇ ਸ਼ਬਦ ਵਰਤਿਆ ਜਾਂਦਾ ਸੀ ਕਿ ਸ੍ਰੀ ਸਤਿਗੁਰੂ ਜੀ ਕੇ ਸਰਬੱਤ ਗੁਰਦੁਆਰਿਆਂ ਕਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਫਿਰ ਅਖੀਰ ਤੇ ਸ਼ਬਦ ਲਿਖੇ ਮਿਲੇ ਨੇ ਸੋਦਰ ਰਹਿ ਰਾਜ ਜੀ ਕੀ ਚੌਂਕੀ ਕੀ ਅਰਦਾਸ, ਸਿੰਘ ਪੜ੍ਹਦੇ ਸੁਣਦੇ ਲਾਹੇਵੰਦ ਹੋਣ, ਨਾਮ ਚੇਤਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਇਹ ਮਿਲਿਆ ਤੇ ਦੂਸਰਾ ਉਹਨਾਂ ਨੇ ਇੱਕ ਹੋਰ ਬਚਨ ਕਿਹਾ, ਕਹਿੰਦੇ ਨੇ ਇੱਕ ਗੁਟਕੇ ਵਿੱਚੋਂ ਹੱਥੀ ਲਿਖਤ ਅਰਦਾਸ ਮਿਲੀ ਏ, ਉਹ ਇਸ ਤਰ੍ਹਾਂ ਕਿ ਸਿੱਖ ਸੁੱਤਿਆਂ ਕੀ ਕਹਿੰਦੇ ਸਨ। ਇਹਦਾ ਮਤਲਬ ਇਹ ਨਾ ਸਮਝਿਓ ਕਿ ਇਹਨੂੰ ਕਿਤੇ ਆਪਾਂ ਤਰਕ ਵਿੱਚ ਲੈ ਜਾਈਏ ਵੀ ਇਹ ਗੱਲਾਂ ਕਿਵੇਂ ਕਹਿ ਦਿੱਤੀਆਂ, ਸਿਰਫ ਅਰਜ਼ ਕਰ ਰਹੇ ਹਾਂ ਕਿ ਇਸ ਤੋਂ ਪਹਿਲਾਂ ਕੀ ਸਰੂਪ ਸੀ। ਉਹਦੇ ਵਿੱਚ ਲਿਖਦੇ ਨੇ ਸਿੱਖ ਸੌਣ ਲੱਗਾ ਤੇ ਸੋਹਲਾ ਸਾਹਿਬ ਦੀ ਅਰਦਾਸ ਕਰਦਾ, ਕਹਿੰਦਾ ਜੀ ਸੱਚੇ ਪਾਤਸ਼ਾਹ ਕੀਰਤਨ ਸੋਹਲੇ ਕੀ ਅਰਦਾਸ, ਆਪ ਜੀ ਕੇ ਚਰਨ ਕਮਲਾਂ ਪਾਸ ਭੁੱਲ ਚੁੱਕ ਮਾਫ, ਸਰਬੱਤ ਕੇ ਕਾਰਜ ਰਾਸ, ਸ੍ਰੀ ਵਾਹਿਗੁਰੂ ਜੀ ਕੀ ਸ਼ਰਨ। ਇੱਥੇ ਸਮਾਪਤੀ। ਅੱਗੇ ਫਿਰ ਉਹ ਸ਼ਬਦ ਵਰਤਦਾ, ਕਹਿੰਦਾ ਪੁਰਾਤਨ ਸਿੱਖ ਇੱਕ ਸ਼ਬਦ ਵਰਤਦੇ ਹੁੰਦੇ ਸਨ, ਉਹ ਸ਼ਬਦ ਸੀ ਕਹਿਣ ਲੱਗੇ ਦਿਨ ਰੱਖ ਹੈ ਰਾਤ ਰੱਖ ਹੈ, ਰੱਖ ਹੈ ਚੰਦ ਸੂਰ ਧਰਤੀ ਮਾਤਾ ਸਦਾ ਰੱਖ ਹੈ, ਕਹਿਣ ਲੱਗੇ ਕਾਲ ਕੰਟਕ ਦੂਰ ਤੇ ਸੌਣ ਲੱਗਿਆ ਕਹਿਣਾ ਲੋਟ ਪੋਟ ਸ੍ਰੀ ਨਾਨਕ ਜੀ ਕੇ ਚਰਨਾਂ ਕੀ ਓਟ। ਇਹਦਾ ਮਤਲਬ ਸ਼ਬਦ ਵਰਤਦੇ ਸਨ, ਲੋਟ ਪੋਟ ਸ੍ਰੀ ਗੁਰੂ ਨਾਨਕ ਦੇਵ ਜੀ ਕੇ ਚਰਨਾਂ ਕੀ ਓਟ, ਤਾਂਬੇ ਕਾ ਕੋਟ ਲੋਹੇ ਕਾ ਦਰਵਾਜ਼ਾ ਜਲ ਬਿੰਬਾ ਕੀ ਖਾਈ, ਅੱਗੇ ਸ਼ਬਦ ਵਰਤਦੇ ਸਨ ਰੱਛਿਆ ਸ਼ਬਦ ਗੁਰੂ ਜੀ ਕੀ ਚੌਂਕੀ, ਤੇ ਨਾਲ ਕਹਿੰਦੇ ਸਨ ਗੁਰੂ ਨਾਨਕ ਬਾਬੇ ਕੇ ਨਾਮ ਕੀ ਦੁਹਾਈ। ਬਸ ਇਹੀ ਗੱਲ ਕਹਿ ਕੇ ਰਾਤ ਨੂੰ ਪੈ ਜਾਣਾ, ਇਹਦਾ ਮਤਲਬ ਉਦੋਂ ਇਹ ਸ਼ਬਦ ਵਰਤੇ ਜਾਂਦੇ ਸਨ। ਖੈਰ ਜੋ ਸਾਨੂੰ ਸਵਰੂਪ ਹੁਣ ਮਿਲਦਾ, ਅਰਦਾਸ ਆਪਾਂ ਕਰਨੇ, ਗੁਰੂ ਗ੍ਰੰਥ ਸਾਹਿਬ ਵਿੱਚੋਂ ਸਿਰਫ ਦੋ ਪ੍ਰਮਾਣ ਬੇਅੰਤ ਬਚਨ ਐਸੇ ਨੇ ਕਿ ਅਰਦਾਸ ਕਿਵੇਂ ਕਰਨੀ। ਇੱਕ ਅਸੀਂ ਕਹਿੰਦੇ ਹਾਂ ਕਿ ਵਿਣ ਬੋਲਿਆ ਸਭ ਕੀ ਜਾਣਦਾ, ਕਿਸ ਆਗਿਆ ਪਿੱਛੇ ਅਰਦਾਸ, ਗੁਰਮੁਖੋ ਇਹ ਕਹਿ ਦੇਣਾ ਬਹੁਤ ਸੌਖਾ ਹੈ, ਪਰ ਇਹ ਕਿਸੇ ਉਸ ਪੁੱਜੀ ਕੋਈ ਆਤਮਾ ਦੀ ਆਵਾਜ਼ ਹੋ ਸਕਦੀ ਏ ਜਿਹਨੂੰ ਦੁੱਖ ਦਾ ਸੁੱਖ ਦਾ ਕੁਝ ਵੀ ਨਹੀਂ ਅਹਿਸਾਸ, ਕੇਵਲ ਮਾਲਕ ਦੇ ਚਰਨਾਂ ਵਿੱਚ ਜੁੜਿਆ। ਸਾਡੇ ਮਿਆਰ ਆਮ ਤੌਰ ਤੇ ਨਿਵੇਂ ਨੇ, ਰੀਸਾਂ ਕਰੇ ਤਿਨਾੜੀਆਂ ਜੋ ਸੇਵਾ ਦਰ ਖੜੀਆਂ, ਇਹ ਨਹੀਂ ਅਸੀਂ ਅਰਦਾਸ ਕਰ ਸਕਦੇ ਹਾਂ। ਸਾਹਿਬ ਨੇ ਜਿਹੜੀ ਅਰਦਾਸ ਦਿੱਤੀ ਪਹਿਲਾ ਬਚਨ ਉਹਨਾਂ ਕਿਹਾ, ਕਹਿਣ ਲੱਗੇ ਜਦੋਂ ਅਰਦਾਸ ਕਰਨੀ, ਅਸੀਂ ਅਰਦਾਸ ਕਰਨੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ। ਭਾਈ ਕਾਨ ਸਿੰਘ ਨਾਭਾ ਨੇ ਇੱਕ ਗੱਲ ਕਹੀ, ਉਹ ਕਹਿੰਦੇ ਨੇ ਮੇਰਾ ਵਾਹਿਗੁਰੂ ਅਰਦਾਸੀਆਂ ਤੋਂ ਬਚਾਏ। ਆਮ ਤੌਰ ਤੇ ਤੁਸੀਂ ਤੱਕਿਆ ਹੋਣਾ, ਕਹਿੰਦੇ ਨੇ ਕਿ ਇੱਥੋਂ ਤੱਕ ਸ਼ਬਦ ਆਪਣੇ ਕੋਲੋਂ ਵਰਦੇ ਨੇ ਕਿ ਚਿੱਤਰਗੁਪਤ ਜੀ ਕਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਧਰਤੀ ਮਾਤਾ ਗੰਗਾ ਮਈਆ ਕਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਕਈ ਸ਼ਬਦ ਇੱਥੋਂ ਤੱਕ ਵਰਤਦੇ ਨੇ ਦੌਲਤ ਦੇ ਹਿਸਾਬ ਨਾਲ, ਜਿੰਨੀ ਮਾਇਆ ਵੱਧ ਹੋਵੇਗੀ ਉਹਨੇ ਵੱਧ ਤੋਂ ਵੱਧ ਉਹਦੇ ਨਾਂ ਨਾਲ ਵਿਸ਼ੇਸ਼ਣ ਲਾਏ ਜਾਣਗੇ। ਗੁਰੂ ਸਾਹਿਬ ਨੇ ਇੱਕੋ ਗੱਲ ਕਹੀ, ਕਹਿਣ ਲੱਗੇ ਤੇਰੇ ਅਰਦਾਸ ਦੀ ਮੁਦਰਾ ਕੀ ਹੋਵੇ? ਕਹਿੰਦੇ ਦੋ ਕਰ ਜੋੜ ਕਰੂੰ ਅਰਦਾਸ, ਤੁਦ ਭਾਵੈ ਤਾਂ ਆਣੈ ਰਾਸ। ਜਦੋਂ ਤੂੰ ਅਰਦਾਸ ਕਰਨੀ ਹੈ ਆਪਣੇ ਦੋਨੋਂ ਹੱਥ ਜੋੜ ਕੇ, ਨਾ ਕਿ ਇਹ ਵੀ ਦੋਨਾਂ ਹੱਥਾਂ ਦੀਆਂ ਉਂਗਲਾਂ ਇੱਕ ਦੂਜੇ ਦੇ ਹੱਥ ਵਿੱਚ ਪਛਾ ਕੇ ਖਿਮਾ ਕਰਿਓ। ਗੁਰੂ ਗ੍ਰੰਥ ਸਾਹਿਬ ਨੇ ਜੋ ਕਿਹਾ, ਕਹਿੰਦੇ ਨੇ ਦੋਏ ਕਰ ਜੋੜ ਕਰੂੰ ਅਰਦਾਸ, ਨਾਨਕ ਬਚਨ ਕਹਿੰਦੇ ਨੇ ਹਜ਼ੂਰ ਜੀ ਆਪੇ ਜਾਣੇ ਕਰੇ ਆਪ, ਆਪੇ ਆਣੇ ਰਾਸ। ਅਗਲਾ ਸ਼ਬਦ ਤਿਸ਼ ਅੱਗੇ ਨਾਨਕਾ ਖਲੈ ਕੀਚੇ ਅਰਦਾਸ, ਇੱਕ ਹੱਥ ਜੋੜ ਕੇ ਅਰਦਾਸ ਕਰਨੀ ਹੈ ਤੇ ਦੂਜਾ ਸ਼ਬਦ ਵਰਤਦੇ ਨੇ ਖਲੋ ਕੇ ਅਰਦਾਸ ਕਰਨੀ ਮਾਲਕ ਦੇ ਚਰਨਾਂ ਵਿੱਚ। ਨਾਲ ਇਹ ਵੀ ਗੁਰਮੁਖ ਕਹਿੰਦੇ ਨੇ, ਮੰਨ ਲਓ ਕੋਈ ਬਿਮਾਰ ਹੈ, ਮੰਜੇ ਤੇ ਲੇਟੇ ਹੈ, ਸਰੀਰ ਨੂੰ ਕੋਈ ਤਕਲੀਫ ਹੈ, ਉਹ ਬੈਠ ਕੇ ਵੀ ਅਰਦਾਸ ਵਿੱਚ ਸ਼ਾਮਿਲ ਹੋ ਸਕਦਾ ਹੈ। ਮੰਨ ਲਓ ਕੋਈ ਮੰਜੇ ਤੇ ਲੇਟੇ ਹੈ, ਉਹ ਲੰਮਾ ਪਿਆ ਹੋਇਆ ਵੀ ਮਾਲਕ ਦੇ ਚਰਨਾਂ ਵਿੱਚ ਜੋਦੜੀ ਕਰ ਸਕਦਾ। ਜਦੋਂ ਆਪਾਂ ਅਰਦਾਸ ਕਰਦੇ ਤੇ ਸਾਡਾ ਹੁਣ ਜੋ ਮਰਿਆਦਾ ਹੈ ਉਸ ਅਨੁਸਾਰ ਸਭ ਤੋਂ ਪਹਿਲਾਂ ਸਾਹਿਬ ਗੁਰੂ ਅਰਜਨ ਦੇਵ ਜੀ ਦੀ ਅਸ਼ਟਪਦੀ ਚੌਥੀ ਵਿੱਚੋਂ ਅੱਠਵਾਂ ਪਦਾ ਪੜਿਆ ਜਾਂਦਾ। ਜਦੋਂ ਇਹਨੂੰ ਪੜ੍ਹਦੇ ਹਾਂ ਤੇ ਰੋਜ਼ ਇਹ ਪੜ੍ਹੀਦਾ। ਕਈ ਸੱਜਣ ਇਸੇ ਪਦੇ ਦੇ ਵਿੱਚੋਂ ਆਮ ਭੁੱਲ ਰੋਜ਼ ਕਰਦੇ ਨੇ। ਪਹਿਲਾ ਬਚਨ ਹੁੰਦਾ ਤੂੰ ਠਾਕੁਰ ਤੁਮ ਪੈ ਅਰਦਾਸ, ਤੇ ਕਈਆਂ ਦੇ ਮੁੱਖ ਵਿੱਚੋਂ ਤੁਸੀਂ ਆਵਾਜ਼ ਸੁਣੋਗੇ ਤੁਮ ਠਾਕੁਰ ਤੁਮ ਪੈ ਅਰਦਾਸ, ਉਹ ਤੂੰ ਨੂੰ ਤੁਮ ਪੜੀ ਜਾਂਦੇ ਨੇ। ਇਹਦੀ ਅਰਜ਼ ਕਰਨੀ ਹੈ ਕਿ ਇਹ ਪਦਾ ਪੂਰਾ ਹੀ ਦੱਸਦਾ ਪਿਆ ਕਿ ਅਰਦਾਸ ਵਿੱਚ ਸੁਚੇਤ ਹੋ ਤੇ ਅਰਦਾਸ ਵਿੱਚ ਬਿਰਤੀ ਕੀ ਹੋਣੀ ਚਾਹੀਦੀ। ਕਹਿੰਦੇ ਨੇ ਤੂੰ ਤੁਮ ਠਾਕੁਰ, ਆਪਾਂ ਸ਼ਬਦ ਵਰਤਨੇ ਪਰ ਬਚਨ ਹੈ ਤੂੰ ਠਾਕੁਰ ਤੁਮ ਪੈ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ, ਤੂੰ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੂਖ ਹਨੇਰੇ, ਕੋਈ ਨਾ ਜਾਣੈ ਤੁਮਰਾ ਅੰਤ, ਤੇ ਅੱਗੇ ਬਚਨ ਹੈ ਉੱਚੇ ਤੇ। ਕਈ ਸੱਜਣੇ ਹੀ ਪੜੀ ਜਾਣਗੇ ਉੱਚੇ ਛੇ ਪਾਠ ਹੈ ਉੱਚੇ ਤੇ ਉੱਚਾ ਭਗਵੰਤ, ਸਗਲ ਸਮੱਗਰੀ ਤੁਮਰਾ ਸੂਤਰ ਧਾਰੀ, ਤੁਮ ਤੇ ਛੇ ਨਹੀਂ ਤੁਮ ਤੇ ਹੋਏ ਸੋ ਆਗਿਆਕਾਰੀ, ਤੁਮਰੀ ਗੱਤ ਮੇ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਇਹ ਸਾਰੀ ਅਰਦਾਸ ਦਾ ਨਿਚੋੜ ਹੈ। ਆਰੰਭ ਵਿੱਚ ਮੰਗਲ ਕਹਿ ਲਈਏ, ਜਦੋਂ ਅਸੀਂ ਪੜ੍ਹਨੇ ਦੇ ਅਖਰੀ ਅਰਥ ਅਰਜ਼ ਕਰਦੇ ਹਾਂ ਕਿ ਤੂੰ ਠਾਕੁਰ, ਵੇਖੋ ਅਰਦਾਸ ਵਿੱਚ ਕਿਹੋ ਜਿਹਾ ਰਿਸ਼ਤਾ ਬਣਦਾ। ਕਹਿੰਦੇ ਨੇ ਖੇ ਮੇਰੇ ਮਾਲਕ ਜੀ, ਇੱਥੇ ਠਾਕੁਰ ਦਾ ਅਰਥ ਹੈ ਮਾਲਕ, ਤੂੰ ਠਾਕੁਰ ਮੇਰੇ ਮਾਲਕ, ਤੂੰ ਹੀ ਮੇਰਾ ਸਵਾਮੀ ਹੈ ਤੇ ਮੈਂ ਤੇਰੇ ਚਰਨਾਂ ਵਿੱਚ ਬੇਨਤੀ ਕਰਨਾ ਆ। ਪਹਿਲਾਂ ਮਾਲਕ ਦਾ ਰਿਸ਼ਤਾ ਬਣਾਇਆ। ਕਹਿੰਦੇ ਨੇ ਜਿਹਦੇ ਕਿਤੇ ਤੇਰਾ ਅੰਦਰ ਭੇਜ ਜਾਏ ਨਾ, ਫਿਰ ਮਾਂ ਤੇ ਬਾਪ ਦਾ ਵੀ ਰਿਸ਼ਤਾ ਬਣ ਜਾਂਦਾ। ਤੂੰ ਠਾਕੁਰ ਤੂੰ ਪੈ ਅਰਦਾਸ, ਪੈ ਦਰ ਕੇ ਤੇਰੇ ਕੋਲ, ਤੇਰੇ ਸਾਹਮਣੇ, ਤੇਰੇ ਚਰਨਾਂ ਵਿੱਚ ਤੂੰ ਠਾਕੁਰ ਤੂੰ ਪੈ ਅਰਦਾਸ। ਕਹਿੰਦੇ ਨੇ ਮੈਂ ਕੀ ਤੇਰੇ ਚਰਨਾਂ ਵਿੱਚ ਅਰਦਾਸ ਕਰਕੇ ਮੰਗਾਂ? ਪਹਿਲਾਂ ਤੂੰ ਕੋਈ ਘੱਟ ਦਿੱਤਾ, ਜੀਓ ਪਿੰਡ ਸਭ ਤੇਰੀ ਰਾਸ, ਜਿਹੜੀ ਕੱਲ ਅਰਜ਼ ਕੀਤੀ ਸੀ ਨਿਮਰਤਾ ਸਿਦਕ ਤੇ ਆਤਮ ਸਮਰਪਣ। ਖਜ਼ੂਰ ਕਹਿੰਦੇ ਨੇ ਆ ਜਿੰਦ ਵੀ ਤੇਰੀ ਏ, ਇਹ ਸਰੀਰ ਵੀ ਤੇਰਾ ਹੈ, ਤੇ ਜੋ ਕੁਝ ਪੂੰਜੀ ਤੂੰ ਬਖਸ਼ੀਏ ਇਹ ਵੀ ਤੇਰੀ ਦਿੱਤੀ ਹੋਈ। ਤੂੰ ਠਾਕੁਰ ਤੂੰ ਪੈ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ। ਕਹਿਣ ਲੱਗੇ ਤੂੰ ਮਾਤ ਪਿਤਾ ਖੰਭ ਬਾਰਕ ਤੇਰੇ, ਤੂੰ ਸਾਡਾ ਮਾਂ ਬਾਪ ਹੈ, ਅਸੀਂ ਤੇਰੇ ਬੱਚੇ ਹਾਂ। ਤੇ ਨਾਲ ਇੱਕ ਬਚਨ ਕਹਿ ਦਿੱਤਾ, ਤੁਮਰੀ ਕਿਰਪਾ ਮੈਂ ਸੂਖ ਹਨੇਰੇ, ਤੇਰੀ ਕਿਰਪਾ ਵਿੱਚ ਮੇਰੇ ਮਾਲਕਾ ਇੰਨੇ ਕੁ ਸੁੱਖ ਨੇ, ਉਹਨਾਂ ਸੁੱਖਾਂ ਨੂੰ ਕੋਈ ਬਿਆਨ ਨਹੀਂ ਕਰ ਸਕਦਾ। ਸੂਖ ਹਨੇਰੇ ਪਰ ਅਰਦਾਸ ਕਰਕੇ ਤੇਰਾ ਅੰਤ ਨਹੀਂ ਪਾਉਣ ਆਇਆ ਮੇਰੇ ਮਾਲਕ ਜੀ, ਕੋਈ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ, ਇਸ ਕਰਕੇ ਬੇਨਤੀ ਕਰਨਾ ਆ, ਤੇਰੇ ਤੋਂ ਵੱਡੀ ਤਾਕਤ ਕਿਸੇ ਕੋਲ ਨਹੀਂ, ਸਗਲ ਸਮੱਗਰੀ ਤੁਮਰੇ ਸੂਤਰ ਧਾਰੀ, ਸੂਤਰ ਧਾਰੀ ਦਰ ਤੇ ਆਪਣੇ ਹੁਕਮ ਦੇ ਸੂਤਰ ਵਿੱਚ ਤੂੰ ਬੰਨੀ ਏ, ਮੈਂ ਕਿਸੇ ਮਨੁੱਖ ਕੋਲ ਕਿਉਂ ਝੁਕਾਂ? ਤੇਰੇ ਚਰਨਾਂ ਵਿੱਚ ਬੇਨਤੀ ਕਰਾਂਗਾ, ਕੋਈ ਵੀ ਵਸਤੂ ਤੇਰੇ ਹੁਕਮ ਤੋਂ ਬਾਹਰ ਨਹੀਂ, ਤੇ ਜੇ ਸਾਰੀਆਂ ਉੱਤੇ ਤੇਰਾ ਹੁਕਮ ਚੱਲਦਾ ਫਿਰ ਮੈਂ ਦਾਸਾਂ ਕੋਲ ਕਿਉਂ ਝੁਕਾਂ? ਉਹਦੇ ਚਰਨਾਂ ਵਿੱਚ ਝੁਕਾਂ ਜਿਹਦੇ ਨਾਮ ਦਾ ਸਿੱਕਾ ਚੱਲਦਾ। ਸਗਲ ਸਮੱਗਰੀ ਤੁਮਰੇ ਸੂਤਰ ਧਾਰੀ, ਤੁਮ ਤੇ ਹੋਏ ਸੋ ਆਗਿਆਕਾਰੀ। ਕਹਿੰਦੇ ਤੇਰੇ ਤੋਂ ਹੀ ਇਹ ਚੀਜ਼ਾਂ ਬਣੀਆਂ ਨੇ ਤੇ ਤੇਰੀ ਆਗਿਆ ਵਿੱਚ ਰਹਿੰਦੀਆਂ ਨੇ ਮੇਰੇ ਮਾਲਕ ਜੀ, ਕੋਈ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ ਸਗਲ ਸਮੱਗਰੀ ਤੁਮਰੈ ਸੁਧਰ ਧਾਰੀ ਤੁਮ ਤੇ ਹੋਏ ਸੋ ਆਗਿਆਕਾਰੀ ਪਰ ਇੱਕ ਬੇਨਤੀ ਹੈ ਤੁਮਰੀ ਗਤ ਮਿਤ ਤੁਮ ਹੀ ਜਾਣੀ ਤੇਰੀ ਅਵਸਥਾ ਨੂੰ ਤੇਰੇ ਅੰਦਰ ਨੂੰ ਕੇਵਲ ਤੂੰ ਜਾਣੇ ਪਿਆਰਿਓ ਇਹ ਤਾਂ ਅਰਦਾਸ ਦਾ ਇੱਕ ਨਿਮਰਤਾ ਭਰਪੂਰ ਬਚਨ ਹੈ ਕਿ ਜੇ ਤੂੰ ਅਰਦਾਸ ਕਰ ਕਰਕੇ ਗੁਣਾਂ ਦਾ ਮਾਲਕ ਸਿਮਰਨ ਭਜਨ ਬੰਦਗੀ ਵਿੱਚ ਗੁੜੋਂ ਹੋ ਜਾਏ ਪਰ ਮਰਦੇ ਦਮ ਤੱਕ ਤੇਰੀ ਰਚਨਾ ਵਿੱਚੋਂ ਇੱਕੋ ਆਵਾਜ਼ ਨਿਕਲੇ ਕਿ ਮਾਲਕਾ ਜੋ ਕੋਈ ਤੂੰ ਦਿੱਤਾ ਪਰ ਇਸ ਦਿੱਤੇ ਕੋਈ ਨਾਲ ਤੇਰਾ ਅੰਤ ਨਹੀਂ ਪਾਇਆ ਜਾ ਸਕਦਾ ਤੁਮਰੀ ਗਤ ਮੈਂ ਤੁਮ ਹੀ ਜਾਣੀ ਤੇ ਫਿਰ ਆਪਾਂ ਸਮਰਪਿਤ ਕੀ ਕਰਨਾ ਨਾਨਕ ਦਾਸ ਸਦਾ ਕੁਰਬਾਨ ਤੇਰੇ ਚਰਨਾਂ ਤੋਂ ਕੁਰਬਾਨ ਜਾਣਾ ਇਹ ਅਰਦਾਸ ਕੀਤੀ ਜਾਂਦੀ ਗੁਰਮੁਖ ਫਿਰ ਇਸ ਅਰਦਾਸ ਦੀ ਇੱਕ ਪੌੜੀ ਹੈ ਜਿਹੜੀ ਆਰੰਭ ਵਿੱਚ ਪੜ੍ਹਨੀ ਚੰਡੀ ਕੀ ਵਾਰ ਦੀ ਥੋੜੀ ਜਿਹੀ ਅਰਜ਼ ਮੈਂ ਕਰਨੀ ਫਿਰ ਵੇਖੋ ਦੁਨੀਆ ਅੰਦਰ ਕੋਈ ਵੀ ਇਹੋ ਜਿਹੀ ਮਿਸਾਲ ਨਹੀਂ ਮਿਲੇਗੀ ਕਿ ਇੰਨੇ 5 ਮਿੰਟ ਦੇ ਅੱਖਰਾਂ ਵਿੱਚ ਆਪਣੀ ਕੌਮ ਦਾ ਤੇ ਆਪਣੇ ਬਜ਼ੁਰਗਾਂ ਦਾ ਇਤਿਹਾਸ ਹੀ ਨਹੀਂ ਆਪਣੀ ਕੌਮ ਦੇ ਪੂਰੇ ਸਿਧਾਂਤ ਦੀ ਗੱਲ ਕਰ ਜਾ ਹੈਰਾਨਗੀ ਦੀ ਗੱਲ ਇੱਕ ਇੱਕ ਸ਼ਬਦ ਸਿਧਾਂਤਕ ਹੈ ਸਤਿਗੁਰੂ ਨੇ ਜਦੋਂ ਆਰੰਭਤਾ ਕੀਤੀ ਤੇ ਆਰੰਭ ਕਰਦੇ ਨੇ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਅਸੀਂ ਪੜ੍ਹਨੇ ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ 10ਵੀਂ ਹੁਣ ਤੱਕਿਓ ਸਾਹਿਬ ਨੇ ਤੇ ਜਿਹੜੇ ਸ਼ਬਦ ਵਰਤੇ ਨੇ ਇੱਕ ਓਅੰਕਾਰ ਆਰੰਭ ਵਿੱਚ ਭਗਵਤੀ ਦਾ ਅਰਥ ਕਈ ਸੱਜਣ ਕਰਦੇ ਨੇ ਦੇਵੀ ਹੁਣ ਇੱਥੇ ਭਾਈ ਕਾਨ ਸਿੰਘ ਨਾਭਾ ਨੇ ਇੱਕ ਸ਼ਬਦ ਕਿਹਾ ਗੁਰਮਤ ਮਾਰਕੰਡ ਵਿੱਚ ਕਹਿਣ ਲੱਗੇ ਖੇਡ ਹੈ ਕਿ ਜਿਸ ਮਾਲਕ ਦੇ ਚਰਨਾਂ ਵਿੱਚ ਅਰਦਾਸ ਕਰਨੀ ਹੈ ਉਹਦੇ ਕੀਤੇ ਹੋਏ ਤੇ ਤਰਕ ਕਰੀ ਜਾਏਗਾ ਤੇ ਤੇਰੀ ਅਰਦਾਸ ਕਿਵੇਂ ਕਬੂਲ ਹੋਵੇਗੀ ਉੱਥੇ ਪਿੱਛੇ ਜੇ ਸਿੱਖਾਂ ਇੱਕ ਨਵੀਂ ਗੱਲ ਕਹੀ ਮੈਂ ਤਰਕ ਵਿੱਚ ਨਹੀਂ ਪੈਣਾ ਉਹਨਾਂ ਨੇ ਸ਼ਬਦ ਵਰਤਿਆ ਜਿੱਥੇ ਪ੍ਰਥਮ ਭਗਵਤੀ ਹੈ ਨਾ ਇੱਥੇ ਕਹਿ ਦਿੱਤਾ ਪ੍ਰਥਮ ਸੱਤ ਨਾਮ ਸਿਮਰ ਕੇ ਗੁਰੂ ਨਾਨਕ ਲਈ ਤਿਆ ਭਾਈ ਕਾਨ ਸਿੰਘ ਹੋਰਾਂ ਨੇ ਜ਼ਿਕਰ ਕੀਤਾ ਕਹਿਣ ਲੱਗੇ ਤੈਨੂੰ ਕੋਈ ਹੱਕ ਨਹੀਂ ਇਸ ਪੌੜੀ ਦਾ ਇੱਕ ਲਗਾ ਮਾਤਰ ਵੀ ਤੂੰ ਅੱਗੇ ਪਿੱਛੇ ਕਰ ਸਕੇ ਜੇ ਗੁਰੂ ਨਾਨਕ ਸ਼ਬਦ ਆਇਆ ਤੇ ਗੁਰੂ ਨਾਨਕ ਹੀ ਪੜ੍ਹ ਜੇ ਤੇਗ ਬਹਾਦਰ ਆਇਆ ਤੇ ਤੇਗ ਬਹਾਦਰ ਹੀ ਪੜ੍ਹ ਕਿਉਂਕਿ ਜੇ ਪਹਿਲਾਂ ਤੂੰ ਆਪਣੀ ਸਿਆਣਪ ਵਰਤਣ ਲੱਗ ਪਿਆ ਫਿਰ ਅਰਦਾਸ ਕਾਹਦੇ ਵਾਸਤੇ ਕਰਨਾ ਕਹਿਣ ਲੱਗੇ ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਇੱਕ ਅਰਜ਼ ਕਰਨੀ ਹੁਣ ਤੱਕਿਓ ਅਸੀਂ ਕਹਿੰਦੇ ਹਾਂ ਸ਼ਕਤੀ ਦੇਵੀ ਬੜੇ ਸਹਿਜ ਕਲਗੀ ਵਾਲੇ ਨੇ ਬਚਨ ਕਹਿਣ ਲੱਗੇ ਤੈਂ ਹੀ ਦੁਰਗਾ ਸਾਜ ਕੇ ਦੈਂਤਾਂ ਦਾ ਨਾਸ਼ ਕਰਾਇਆ ਤੈ ਤੋਂ ਹੀ ਬਲਰਾਮ ਲੈ ਕਹਿਣ ਲੱਗੇ ਤੇਰੇ ਕੋਲੋਂ ਹੀ ਤਾਕਤ ਦੁਰਗਾ ਨੇ ਰਾਮ ਨੇ ਕ੍ਰਿਸ਼ਨ ਨੇ ਲਈ ਜੇ ਗੁਰੂ ਗੋਬਿੰਦ ਸਿੰਘ ਜੀ ਕਿਸੇ ਆਮ ਸ਼ਕਤੀ ਦੇ ਉਪਾਸਕ ਹੁੰਦੇ ਤੇ ਫਿਰ ਮੇਰਾ ਸਤਿਗੁਰੂ ਸਭ ਤੋਂ ਪਹਿਲਾਂ ਜਦੋਂ ਵੀ ਕੋਈ ਕਵਤੀ ਕਵੀ ਕਵਿਤਾ ਰਚਦਾ ਤੇ ਆਪਣੇ ਇਸ਼ਟ ਦਾ ਮੰਗਲ ਕਰਦਾ ਗੁਰੂ ਗੋਬਿੰਦ ਸਿੰਘ ਨੇ ਇਹ ਸ਼ਬਦ ਕਿਉਂ ਸਾਹਿਬ ਨੇ ਵਰਤੇ ਕਿ ਇੱਕ ਓਅੰਕਾਰ ਇਹਦਾ ਮਤਲਬ ਸੀ ਕਿ ਵਿਚਲ ਨਾ ਜਾਈ ਮੈਂ ਉਸੇ ਸਿਧਾਂਤ ਦੀ ਗੱਲ ਕਰਨਾ ਜਿਹੜੀ ਬਾਬੇ ਨੇ ਮੂਲ ਮੰਤਰ ਵਿੱਚ ਕੀਤੀ ਸੀ ਉੱਥੇ ਵੀ ਇੱਕ ਓਅੰਕਾਰ ਤੋਂ ਆਰੰਭਤਾ ਹੋਈ ਇੱਥੇ ਵੀ ਇੱਕ ਓਅੰਕਾਰ ਤੋਂ ਕਿਉਂਕਿ ਗੁਰੂ ਨਾਨਕ ਸਾਹਿਬ ਦੇ ਸਿੱਖੋ ਜੇ ਗੁਰੂ ਗੋਬਿੰਦ ਸਿੰਘ ਜੀ ਦੇ ਫਲਸਫੇ ਨੂੰ ਜੇ ਕੋਈ ਪੁੱਛੇ ਵੀ ਤੁਸੀਂ 4-5 ਸ਼ਬਦਾਂ ਵਿੱਚ ਲਾਈਨਾਂ ਵਿੱਚ ਬਿਆਨ ਕਰਦੇ ਹੋ ਤੇ ਮੈਂ ਕਹਿੰਦਾ ਹੁੰਦਾ ਵੀ ਗੁਰੂ ਕਲਗੀ ਵਾਲੇ ਦੇ ਇਸ ਸਵਈਏ ਨੂੰ ਪੜ੍ਹ ਦਿਓ ਤੇ ਪੂਰੇ ਦਾ ਪੂਰਾ ਸਿਧਾਂਤ ਹੀ ਸਿੱਖੀ ਦੀ ਵਿਆਖਿਆ ਹੋ ਜਾਏਗੀ ਕਿ ਜਾਗਤ ਜੋਤ ਜਪੈ ਨਿਸ ਬਾਸੁਰ ਇੱਕ ਬਿਨਾ ਮਨ ਮਹਿਕ ਨਾ ਆਨੈ ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋੜ ਮੜੀ ਮਚ ਭੂਲ ਨਾ ਮਾਨੈ ਤੀਰਥ ਦਾਨ ਦਇਆ ਤਬ ਸੰਯਮ ਇੱਕ ਬਿਨਾ ਨਾ ਇੱਕ ਪਛਾਨੈ ਪੂਰਨ ਜੋਤ ਜਗੈ ਘੱਟ ਮੈਂ ਤਬ ਖਾਲਸ ਤਾਹੇ ਨਖਾਲਸ ਜਾਣੈ ਪੂਰੀ ਸਿੱਖੀ ਦੀ ਵਿਆਖਿਆ ਸਿਧਾਂਤ ਕੀ ਸਿਮਰਨ ਵਿੱਚ ਆ ਗਿਆ ਹਰ ਚੀਜ਼ ਸਾਹਿਬ ਨੇ ਬਿਆਨ ਕੀਤੀ ਇੱਥੇ ਹੁੰਦਾ ਇੱਕ ਓਅੰਕਾਰ ਅਸੀਂ ਪੜ੍ਹਦੇ ਹਾਂ ਇਹ ਪਹਿਲੀ ਵਾਰੀ ਸ਼ਬਦ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਵਰਤੇ ਭਾਵੇਂ ਆਮ ਤੌਰ ਤੇ ਪਹਿਲਾਂ ਸ਼ਬਦ ਓਮ ਆਕਾਰ ਮਕਾਰ ਆਦਿਕ ਵਰਤੇ ਜਾਂਦੇ ਸਨ ਹਜ਼ੂਰ ਨੇ ਸ਼ਬਦ ਵਰਤੇ ਇੱਕ ਤੇ ਬੜੀ ਵਾਰੀ ਇਹਦੀ ਵਿਆਖਿਆ ਕੀਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਹਜ਼ੂਰ ਜਦੋਂ ਅਕਾਲ ਪੁਰਖ ਦਾ ਮੰਗਲ ਕਰਦੇ ਨੇ ਤੇ ਸਭ ਤੋਂ ਪਹਿਲਾਂ ਇੱਕ ਸ਼ਬਦ ਵਰਤਦੇ ਨੇ ਇਹਦਾ ਅਰਥ ਹੈ ਕਿ ਤੂੰ ਉਹਦੇ ਚਰਨਾਂ ਵੀ ਜੁੜੀ ਜਿਹੜਾ ਕੇਵਲ ਇੱਕ ਹੈ ਤੇ ਨਾਲ ਸ਼ਬਦ ਹੈ ਜਿਹੜਾ ਅਦੁੱਤੀ ਹੈ ਕਈ ਵਾਰੀ ਵਿਆਖਿਆ ਕਰਦਿਆਂ ਅਰਜ਼ ਕੀਤੀ ਹੈ ਅਦੁੱਤੀ ਹੈ ਇੱਕ ਵੇਖੋ ਸੂਰਜ ਵੀ ਇੱਕ ਹੈ ਤੇ ਜੇ ਕਹੀਏ ਰੱਬ ਕੇਵਲ ਇੱਕ ਹੈ ਜੀ ਕਹਿਣ ਵਾਲਾ ਤੇ ਕਹਿਦਾ ਹੈਗਾ ਇਸ ਧਰਤੀ ਦਾ ਸੂਰਜ ਵੀ ਇੱਕ ਹੈ ਤੇ ਇੱਕ ਹੀ ਰੱਬ ਹੁੰਦਾ, ਇਸ ਧਰਤੀ ਦਾ ਚੰਦਰਮਾ ਇੱਕ ਹੈ, ਇੱਕ ਚੰਦਰਮਾ ਰੱਬ ਹੈ। ਇੱਕ ਦਾ ਮਤਲਬ ਹੈ ਜਿਹਦੇ ਵਰਗਾ ਕਰੋੜਾਂ ਬ੍ਰਹਿਮੰਡਾਂ ਵਿੱਚ ਹੋਰ ਕੋਈ ਹੈ ਹੀ ਨਹੀਂ, ਸੂਰਜਾਂ ਵਰਗੇ ਪਤਾ ਨਹੀਂ ਕਿੰਨੇ ਕੁ ਸੂਰਜ ਨੇ, ਚੰਦਰਮਾ ਕਿੰਨੇ ਕੁ ਨੇ। ਇੱਕ ਦਾ ਮਤਲਬ ਜਿਹੜਾ ਕੇਵਲ ਨਿਰੋਲ ਇੱਕ ਹੈ, ਜਿਹਦੇ ਵਰਗਾ ਹੋਰ ਕੋਈ ਨਹੀਂ। ਹਜ਼ੂਰ ਕਹਿੰਦੇ ਨੇ ਇੱਕ ਓਅੰਕਾਰ, ਤੇ ਦੇਖਿਓ ਸਿੱਖ ਫਤਿਹ ਤੋਂ ਆਰੰਭ ਕਰਦਾ ਤੇ ਅਰਦਾਸ ਫਤਿਹ ਤੇ ਸੰਪੂਰਨ ਕਰਦਾ। ਜਦੋਂ ਆਪਾਂ ਸੰਪੂਰਨਤਾ ਤੇ ਪਹੁੰਚਣਾ, ਕਹਿੰਦੇ ਨੇ ਇੱਕ ਓਅੰਕਾਰ ਜਿਹੜਾ ਇੱਕ ਹੈ ਜਿਹਦੇ ਵਰਗਾ ਹੋਰ ਕੋਈ ਨਹੀਂ, ਅਰਦਾਸ ਕਰਕੇ ਦੇਖੋ। ਪਹਿਲੀ ਗੱਲ ਸਮਝਾ ਦਿੱਤੀ, ਜੇ ਤੂੰ ਕਿਤੇ ਆਪਣੇ ਬਿਜ਼ਨਸ ਲਈ ਬੇਨਤੀ ਕਰਨ ਚੱਲਿਆ ਤੇ ਫਤਿਹ ਹੋਏਗੀ ਤੇ ਤੇਰੇ ਸ਼ੁਕਰ ਵਿੱਚ ਇਹ ਆਵੇ ਕਿ ਮੇਰੀ ਫਤਿਹ ਨਹੀਂ ਵਾਹਿਗੁਰੂ ਜੀ ਦੀ ਫਤਿਹ ਵੇ। ਜੇ ਤੂੰ ਮੈਦਾਨੀ ਜੰਗ ਵੀ ਚੱਲਿਆ ਤੇ ਦੁਸ਼ਮਣ ਦੇ ਆਹੂ ਲਾਣ ਲੱਗਾ, ਜਿੱਤ ਕੇ ਆਵੇ ਇਹ ਨਾ ਕਹੀ ਮੈਂ ਜਿੱਤ ਕੇ ਆਇਆ, ਇਹ ਕਹੀ ਵਾਹਿਗੁਰੂ ਜੀ ਕੀ ਫਤਿਹ ਹੈ। ਜੇ ਤੂੰ ਕਿਤੇ ਦੁਨੀਆ ਦਾ ਕਾਰਜ ਪਰਮਾਰਥ ਦਾ ਕਾਰਜ ਕਰਨਾ ਤੇ ਤੇਰੀ ਰਸਨਾ ਤੋਂ ਫਤਿਹ ਹੀ ਨਿਕਲੇ ਵਾਹਿਗੁਰੂ ਦੀ, ਹੋਰ ਨਹੀਂ ਕੋਈ। ਪਿਛਲੇ ਦਿਨ ਇੱਕ ਅਰਜ਼ ਕੀਤੀ, ਬੜਾ ਸੋਹਣਾ ਇੱਕ ਬਚਨ ਕਹਿੰਦੇ ਸਨ, ਹੁਣ ਤੇ ਸਿੱਖਾਂ ਵਾਲਾ ਤੁਹਾਨੂੰ ਪਤਾ ਹੀ, ਵਿਆਖਿਆ ਕੇਵਲ ਸਟੇਜਾਂ ਤੇ ਰਹਿ ਗਈ ਜਾਂ ਕਲਮਾਂ ਜਿਹੜੀਆਂ ਨੇ ਕਿਤਾਬਾਂ ਕਾਲੀਆਂ ਕਰਦੀਆਂ ਪਈਆਂ ਨੇ, ਕੋਈ ਟਾਵਾਂ ਟਾਵਾਂ ਜਿਹੜਾ ਕਰੋੜਾਂ ਵਿੱਚੋਂ ਇੱਕ ਅੱਧਾ ਜਿਹੜਾ ਸਿੱਖੀ ਕਮਾਨ ਤੁਰਿਆ ਹੋਵੇਗਾ, ਝੂਠ ਨਹੀਂ। ਭਾਈ ਕਾਨ ਸਿੰਘ ਨਾਭਾ ਨੇ ਇੱਕ ਬਚਨ ਕਿਹਾ ਸੀ, ਕਹਿੰਦੇ ਨੇ ਗੁਰੂ ਕਾ ਸਿੱਖ ਮਿਲੇ ਫਤਿਹ ਆਪਾਂ ਬੁਲਾਉਂਦੇ ਵੀ ਹਾਂ। ਹਜ਼ੂਰ ਨੇ ਕਿਹਾ ਸੀ, ਕਹਿਣ ਲੱਗੇ ਮੇਰੇ ਸਿੱਖਾਂ ਸਤਿ ਸ੍ਰੀ ਅਕਾਲ ਨਹੀਂ। ਤੇ ਇੱਕ ਮੈਂ ਅਰਜ਼ ਕੀਤੀ ਸੀ, ਆਮ ਤੌਰ ਤੇ ਸ਼ਬਦ ਵਰਤਨੇ ਆ ਗੁੱਡ ਮਾਰਨਿੰਗ, ਗੁੱਡ ਆਫਟਰਨੂਨ, ਗੁੱਡ ਨਾਈਟ, ਵਾਹ ਮੇਰੇ ਸਤਿਗੁਰੂ ਕਿਹੋ ਜਿਹੇ ਸ਼ਬਦ ਦਿੱਤੇ। ਹੁਣ ਕਿਸੇ ਦਾ ਮਰਜ਼ ਹੈ ਪੁੱਤਰ, ਤੇ ਅਸੀਂ ਸ਼ਾਮ ਨੂੰ ਜਾਈਏ ਉਹਨੂੰ ਮਿਲ ਤੇ ਮਿਲਦਿਆਂ ਕਹਾਂਗੇ ਗੁੱਡ ਨਾਈਟ ਵੀ ਤੇਰੀ ਰਾਤ ਚੰਗੀ ਹੈ। ਹੁਣ ਤੱਕੋ ਇੱਥੇ ਜਦੋਂ ਫਤਿਹ ਬੁਲਾਉਂਦੇ ਹਾਂ, ਮੇਰੇ ਗੁਰੂ ਨੇ ਸਿੱਖ ਦੇ ਹਰ ਸ਼ਬਦ ਵਿੱਚ ਹੀ ਸਿਮਰਨ ਭਰ ਦਿੱਤਾ ਹੈ ਤੇ ਅਰਦਾਸ ਦਾ ਕੋਈ ਪਹਿਰਾ ਐਸਾ ਨਹੀਂ ਜਿਹਦੀ ਸੰਪੂਰਨਤਾ ਤੇ ਇਹ ਨਾ ਕਹਿਣ ਵੀ ਤੂੰ ਜੁੜਨਾ ਬੋਲ ਵਾਹਿਗੁਰੂ। ਹਜ਼ੂਰ ਨੇ ਆਰੰਭ ਵਿੱਚ ਕਹਿਣ ਲੱਗੇ ਜਿਹੜੀ ਅਰਜ਼ ਕਰਨੀ, ਭਾਈ ਸਾਹਿਬ ਭਾਈ ਕਾਨ ਸਿੰਘ ਨਾਭਾ ਜੀ ਕਹਿੰਦੇ ਨੇ ਗੁਰੂ ਕਾ ਹੁਕਮ ਸੀ ਕਿ ਆਗੈ ਆਵਤ ਸਿੰਘ ਜੋ ਪਾਵੈ ਵਾਹਿਗੁਰੂ ਜੀ ਕੀ ਫਤਿਹ ਬੁਲਾਵੈ। ਪਰ ਉੱਥੇ ਸ਼ਬਦ ਵਰਦੇ ਨੇ, ਅਰਜ਼ ਕੀਤੀ ਸੀ ਕਹਿਣ ਲੱਗੇ ਕਿ ਚਾਰ ਮਿਲੇ 64 ਖਿਲੇ, ਮਿਲੇ 20 ਕਰ ਜੋਰ। ਕਹਿੰਦੇ ਨੇ ਸਿੱਖ ਦਾ ਇੰਨਾ ਪਿਆਰ ਹੋਵੇ, ਗੁਰਸਿੱਖ ਕੋ ਗੁਰਸਿੱਖ ਮਿਲੇ ਖਿੜੇ ਹੈ 7 ਕਰੋੜ। ਰਮਸ ਪਾ ਦਿੱਤੀ ਕਿ ਚਾਰ ਮਿਲੇ 64 ਖਿਲੇ, ਮਿਲੇ 20 ਕਰ ਜੋਰ, ਗੁਰਸਿੱਖ ਕੋ ਗੁਰਸਿੱਖ ਮਿਲੇ ਖਿਲੇ ਹੈ 7 ਕਰੋੜ। ਤੇ ਪੁੱਛਣ ਵਾਲੇ ਪੁੱਛਿਆ ਵੀ ਇਹ ਰਮਸ ਕੀ ਹੈ, ਬੁਝਾਰਤ ਕੀ? ਤੇ ਉਸ ਗੁਰਮੁਖ ਨੇ ਬਿਰਤ ਕੀਤੇ, ਕਹਿਣ ਲੱਗੇ ਚਾਰ ਮਿਲੇ 2 ਤੇ 2, 4 ਨੇਤਰ ਮਿਲੇ। ਕਹਿੰਦੇ ਨੇ ਸਿੱਖ ਤੁਰਿਆ ਹੁੰਦਾ ਸੀ, ਹੁਣ ਇਸ ਤਰ੍ਹਾਂ ਨਹੀਂ, ਇੱਕ ਤੁਰਿਆ ਹੁੰਦਾ ਤੇ ਦੂਜਾ ਮੂੰਹ ਵੱਟ ਕੇ ਪਰਾਂ ਨਿਕਲ ਜਾ। ਵਾਹਿਗੁਰੂ ਕਿਰਪਾ ਕਰੇ ਸਾਡੇ ਅੰਦਰ ਨੂੰ ਕਿਤੇ ਸਿੱਖੀ ਕਮਾਨ ਦੀ ਦਾਤ ਦੇ। ਕਹਿਣ ਲੱਗੇ ਸਿੱਖ ਤੁਰਿਆ ਹੁੰਦਾ ਸੀ ਤੇ ਸਾਹਮਣੇ ਦੂਜੇ ਦੀ ਨਜ਼ਰ ਪਈ ਤੇ ਉਹਨੂੰ ਵੇਖਦਿਆਂ ਸਾਰ ਇੱਕੋ ਦਮ ਸਾਰਾ ਧਿਆਨ ਹਟ ਗਿਆ, ਇੱਕ ਦੂਜੇ ਦੇ ਨੇਤਰ ਵਿੱਚ ਨੇਤਰ ਮਿਲ ਗਏ। 4 ਮਿਲੇ 64 ਖਿਲੇ, ਫਿਰ ਕਹਿਣ ਲੱਗੇ 64 ਦਰ ਤੇ 32-32 ਦੰਦ ਦੋਨਾਂ ਦੇ ਹੱਸ ਕੇ ਮਿਲੇ, ਮੱਥੇ ਤੇ ਤਿਉੜੀ ਪਾ ਕੇ ਨਹੀਂ। 4 ਮਿਲੇ 64 ਖਿਲੇ, 32 ਦੰਦ ਖਿਲ ਗਏ, ਮਿਲੇ 20 ਕਰ ਜੋਰ, 20 ਕਰ ਜੋਰ ਦਰ ਤੇ 10-10 ਉਂਗਲਾਂ ਦੋਨਾਂ ਦੀਆਂ ਜੁੜ ਗਈਆਂ। ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਸਿੱਖ ਵਿੱਚ ਨਫ਼ਰਤ ਆ ਜਾਏ। ਕਹਿਣ ਲੱਗੇ 4 ਮਿਲੇ 64 ਮਿਲੇ 20 ਮਿਲੇ, 20 ਕਰ ਜੋਰ, ਹੱਥ ਜੋੜ ਕੇ 20 ਉਂਗਲਾਂ ਮਿਲ ਗਈਆਂ। ਗੁਰਸਿੱਖ ਕੋ ਗੁਰਸਿੱਖ ਮਿਲੇ ਖਿਲੇ ਹੈ 7 ਕਰੋੜ। 3.5 ਕਰੋੜ ਰੋਮ ਇੱਕ ਸਰੀਰ ਦੇ ਸ਼ਾਸਤਰਕਾਰਾਂ ਨੇ ਮੰਨੇ ਨੇ। ਕਹਿੰਦੇ ਨੇ ਸਿੱਖ ਨੂੰ ਸਿੱਖ ਮਿਲੇ ਤੇ ਰੋਮ ਰੋਮ ਖਿੜ ਜਾਏ। ਸਾਹਿਬ ਨੇ ਕਿਹਾ, ਕਹਿਣ ਲੱਗੇ ਸਿੱਖਾਂ ਅਰਦਾਸ ਤੋਂ ਪਹਿਲਾਂ ਇੱਕ ਓਅੰਕਾਰ, ਇੱਕ ਦੇ ਚਰਨਾਂ ਵਿੱਚ ਵੰਦਨਾ ਕਰੀ ਵਾਹਿਗੁਰੂ ਜੀ ਕੀ ਫਤਿਹ, ਤੇ ਟੇਕ ਲੈ ਕੇ ਤੁਰੀ ਉਸ ਫਤਿਹ ਦੀ। ਤੇ ਜਿਹੜੇ ਅਰਥ ਗੁਰਮੁਖਾਂ ਕੀਤੇ ਨੇ ਸਿਰਫ ਉਹੀ ਆਧਾਰ ਮੈਂ ਬਣਾਇਆ, ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ, ਭਗਵਤੀ ਦਾ ਅਰਥ ਇੱਥੇ ਉਹਨਾਂ ਅਕਾਲ ਪੁਰਖ ਵੀ ਕੀਤਾ। ਅਰਜ਼ ਕਰਾਂ ਪਰਮੇਸ਼ਵਰ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇਸ ਪੌੜੀ ਵਿੱਚ ਜਿੱਥੇ ਪਿਤਾ ਕਹਿ ਕੇ ਪੁਲਿੰਗ ਰੂਪ ਵਿੱਚ ਹੈ, ਉੱਥੇ ਗੁਰੂ ਗ੍ਰੰਥ ਸਾਹਿਬ ਵਿੱਚ ਮਾਤਾ ਰੂਪ ਵਿੱਚ ਇਸਤਰੀ ਲਿੰਗ ਵਿੱਚ ਵੀ ਸੰਬੋਧਨ ਕੀਤਾ। ਭਾਈ ਗੁਰਦਾਸ ਦੀ ਇੱਕ ਪੌੜੀ ਪੜ੍ਹਿਓ, ਭਾਈ ਗੁਰਦਾਸ ਜੀ ਕਹਿੰਦੇ ਨੇ ਮੇਲਾ ਸੁਣ ਸ਼ਿਵਰਾਤ ਦਾ ਬਾਬਾ ਅਚਲ ਬਟਾਲੇ ਆਈ। ਹੁਣ ਜੇ ਸ਼ਬਦ ਕਰੀਏ ਵਿਆਕਰਨ ਅਨੁਸਾਰ ਤੇ ਸ਼ਬਦ ਆਉਣਾ ਚਾਹੀਦਾ ਸੀ ਕਿ ਆਏ, ਤੇ ਆਈ ਸ਼ਬਦ ਕਿਉਂ ਆ ਗਿਆ? आई का अर्थ करना पेगा आए ने। एक ओंकार वाहगुरु जी की फतेह श्रीफ गौती जी सहाय सिख की सहायता केवल अकाल पुरख करता, कोई देवी देवता नहीं। वार श्री भगवती जी की उस अकाल शक्ति दी वार है, वार श्री भगवती जी की पातशाही दसवीं। हुण इत्थे पाठ दस भी करना, कई बार असीं करने आ पातशाही दस नहीं, गुरमुख इहदा पाठ है पातशाही दसवीं। इहदा भाव के दसवें पातशाह दे कहे होए बचन ने, जिवें पढ़ने आ जाप श्री मुख वाक पातशाही दसवीं, जां पढ़ने आ के एक ओंकार सतगुर प्रसाद तब प्रसाद सवैये पातशाही दसवीं, जां पढ़ने आ एक ओंकार सतगुर प्रसाद तब प्रसाद चौपई पातशाही दसवीं। एक ओंकार वाहगुरु जी की फतेह, वार श्री भगवती जी की पातशाही दसवीं। आपां पढ़ने के ए जिहड़ी वार दी पौड़ी पढ़न लगे हो, ए दसवें पातशाह जी दी कई कोई पौड़ी है। फिर साहिब कहिंदे ने प्रथम भगवती सिमर कै, उस अकाल पुरख वाहगुरु नू सिमर के। हजूर कहिंदे ने गुरु नानक लई ध्याए, कि मैं गुरु नानक जी नू ध्याउणा करना वा। किवें ध्याउणा? ए साहिब दी अमृत बाणी विच अर्ज करांगा कि की गुरु ग्रंथ साहिब जी की बाणी विच गुरु नानक साहिब नू ध्यान दा जिक्र आया। एक एक गुरु साहिबान दे जीवन नू ते एक एक उहनां दे जीवन दी घटना सिखां ने किवें ध्याया ते किवें गुरां ने कृपा कीती, ए आपां कल तो आरंभ करांगे। धन गुरु ग्रंथ साहिब सच्चा पातशाह मेहर करे, अपने चरण कमलां नाल जोड़ लै खोईयां बेअंत भुल्लां। साध संगत जी आप कृपा करके बख्श देणियां जी। वाहिगुरु जी का खालसा,
वाहिगुरु जी की फतेह।